ਭਗਤ ਸੂਰਮਾ ਦਾਨ ਦੇ ਕਰਨ ਵਾਲਾ ਵਿਰਲਾ ਲਾਲ ਮਾਤਾ ਪੈਦਾ ਕਰੇ ਕੋਈ ਕੋਈ ਹਰ ਕੋਈ ਆਪਣੀ ਪਾਂਡੇ ਉਠਾਵਦਾ ਏ ਪੰਡ ਕਿਸੇ ਦੀ ਸੀਸ ਤੇ ਧਰੇ ਕੋਈ ਕੋਈ ਮਿੱਠਾ ਬੋਲਣ ਤੇ ਜੱਗ ਖੁਸ਼ੀ ਹੋਵੇ ਮਿੱਠਾ ਬੋਲਣ ਤੇ ਜੱਗ ਖੁਸ਼ੀ ਹੋਵੇ ਕੌੜਾ ਬੋਲਿਆ ਕਿਸੇ ਦਾ ਜਰੇ ਕੋਈ ਕੋਈ ਮਰਦੀ ਆਪਣੇ ਕੰਮਾਂ ਲਈ ਕੁੱਲ ਦੁਨੀਆ ਖਾਤਰ ਦੇਸ਼ ਦੀ ਸੂਰਮਾ ਮਰੇ ਕੋਈ ਕੋਈ
ਮਰਨ ਵਾਸਤੇ ਆਪਣੀ ਅਣਖ ਪਿੱਛੇ ਰੀਜ ਰਹੀਏ ਸਦਾ ਜਵਾਨ ਸਾਡੀ ਹੁੰਦਾ ਰਿਹਾ ਏ ਡੱਕਰੇ ਜਿਸਮ ਸਾਡਾ ਆਈ ਪਰਸੀਨਾ ਕਹਾ ਜ਼ਬਾਨ ਸਾਡੀ ਤਰਦੇ ਰਹੇ ਨੇ ਲੋਕ ਚਿਨਾ ਅੰਦਰ ਤਰਦੇ ਰਹੇ ਨੇ ਲੋਕ ਚਨਾ ਅੰਦਰ ਅਸੀਂ ਲਉ ਅੰਦਰ ਲਾਈਆਂ ਤਾਰੀਆਂ ਨੇ ਸਾਡੇ ਪਿਆਰ ਨੂੰ ਪਰਖਿਆ ਰੰਬੀਆਂ ਨੇ ਸਾਡੇ ਇਸ਼ਕ ਨੂੰ ਪਰਖਿਆ ਆਰੀਆਂ ਨੇ
ਪਰਮ ਪੂਜਨੀਕ ਗੁਰੂ ਪਿਆਰੀ ਸਾਹਿਬ ਸੰਗਤ ਜੀ ਆਪ ਜੀ ਦੇ ਕਰ ਕਮਲਾਂ ਵਿੱਚ ਪੈਂਟ ਕੰਪਨੀ ਵਾਲਿਆਂ ਵੱਲੋਂ ਪੇਸ਼ ਕਰ ਰਹੇ ਹਾਂ ਬਹਾਦਰ ਬੀਬੀ ਸੁੰਦਰੀ ਦਾ ਦੂਸਰਾ ਭਾਗ, ਕਿਉਂਕਿ ਆਪ ਜੀ ਸਰਵਣ ਕਰ ਚੁੱਕੇ ਹੋ ਪਹਿਲੇ ਭਾਗ ਵਿੱਚ ਜ਼ੁਲਮੀ ਮੁਗਲੀਆ ਹਕੂਮਤ ਦੇ ਯੁੱਗ ਵਿੱਚ ਕਿਸੇ ਸ਼ਾਹੂਕਾਰ ਦੇ ਪੁੱਤਰ ਦਾ ਅਮਰਧਾਰੀ ਗੁਰਸਿੱਖ ਬਲਵੰਤ ਸਿੰਘ ਬਣ ਜਾਣਾ ਔਰ ਸਰਕਾਰੀ ਜ਼ੁਲਮ ਇੱਕ ਜਲੰਧਰ ਦੇ ਨਵਾਬ ਵੱਲੋਂ ਬੀਬੀ ਸੁੰਦਰੀ ਨੂੰ ਪਕੜ ਕੇ ਲੈ ਜਾਣਾ ਔਰ ਸਰਦਾਰ ਬਲਵੰਤ ਸਿੰਘ ਜੀ ਆਪਣੀ ਹਿੰਮਤ ਅਤੇ ਬਹਾਦਰੀ ਦੇ ਨਾਲ ਆਪਣੀ ਭੈਣ ਨੂੰ ਜ਼ਾਲਮ ਦੇ ਪੰਜੇ ਵਿੱਚੋਂ ਛੁਡਾ ਕੇ ਲੈ ਗਿਆ, ਲੇਕਿਨ ਦਰਿਆ ਉੱਤੇ ਜਾ ਕੇ ਫੌਜ ਦਾ ਘੇਰਾ ਪੈ ਗਿਆ। ਬੀਬੀ ਸੁੰਦਰੀ ਅਤੇ ਸਰਦਾਰ ਬਲਵੰਤ ਸਿੰਘ ਜੀ ਫੱਟੜ ਹੋਏ ਪਕੜੇ ਗਏ। ਹਰੀ ਸਿੰਘ ਸੂਈਏ ਨੂੰ ਸਰਦਾਰ ਸ਼ਾਮ ਸਿੰਘ ਨਾਰਲੇ ਨੇ ਇਹ ਪਤਾ ਕੱਢਣ ਵਾਸਤੇ ਭੇਜਿਆ ਕਿ ਬਲਵੰਤ ਸਿੰਘ ਦੀ ਖਬਰ ਲਿਆਂਦੀ ਜਾਏ। ਇੱਥੋਂ ਤੱਕ ਆਪ ਜੀ ਸਰਵਣ ਕਰ ਚੁੱਕੇ ਹੋ। ਕਾਨੂੰਨ ਦੇ ਸ਼ੰਭ ਵਿੱਚ ਬਹਾਦਰ ਖਾਲਸੇ ਦਾ ਦਰਬਾਰ ਸਜਿਆ ਹੋਇਆ ਸੀ। ਹਰ ਬਹਾਦਰ ਧਰਮ ਤੋਂ ਕੁਰਬਾਨ ਹੋਣ ਲਈ ਗੁਰੂ ਸਾਹਿਬ ਅੱਗੇ ਅਰਦਾਸ ਕਰ ਰਿਹਾ ਸੀ। ਉਹ ਸਮਾਂ ਸੀ ਜਿਸ ਸਮੇਂ ਨੂੰ ਗਿਆਨੀ ਗਿਆਨ ਸਿੰਘ ਜੀ ਕਹਿੰਦੇ ਨੇ, ਖੜੇ ਖੜੇ ਹੀ ਭੋਜਨ ਖਾਏ ਹੈ, ਰਾਤ ਕਿਤੇ ਦਿਨ ਕਿਤੇ ਬਿਤਾਏ ਹੈ। ਉਸ ਜ਼ੁਲਮੀ ਯੁੱਗ ਦੀ ਘਟਨਾ ਹੈ ਜਦੋਂ ਕਿਹਾ ਜਾਂਦਾ ਸੀ ਸਿੰਘ ਰਹਿੰਦੇ ਕਿੱਥੇ ਨੇ, ਉੱਤਰ ਮਿਲਦਾ ਸੀ ਜਾਂ ਕਾਨੂੰਨ ਦੀਆਂ ਛੰਭਾਂ ਵਿੱਚ ਤੇ ਜਾਂ ਘੋੜਿਆਂ ਦੀਆਂ ਕਾਠੀਆਂ ਉੱਤੇ ਪੁੱਛਿਆ ਜਾਂਦਾ ਸੀ ਇਹ ਖਾਂਦੇ ਕੀ ਨੇ, ਤੇ ਕਿਹਾ ਜਾਂਦਾ ਸੀ ਬਿਰਸ਼ਾਂ ਦੇ ਪੱਤਰ ਸੂਤ ਕੇ ਗੁਜ਼ਾਰਾ ਕਰਕੇ ਵੀ ਇਹ ਕੌਮ ਭਲਾਈ ਲਈ ਆਪਣੀ ਤੇਗ ਚਲਾਉਂਦੇ ਰਹਿੰਦੇ ਨੇ। ਮਿੱਤਰੋ, ਕਾਨੂੰ ਆਉਂਦੇ ਸ਼ੰਭ ਵਿੱਚ ਦਲ ਖਾਲਸੇ ਦਾ ਜਥੇਦਾਰ ਉਸ ਮੌਕੇ ਦੇ ਜਥੇਦਾਰਾਂ ਵਿੱਚੋਂ ਸਰਦਾਰ ਸ਼ਾਮ ਸਿੰਘ ਜੀ ਨਾਰਲੇ ਵਾਲਾ ਮਹਾਨ ਜਰਨੈਲ ਸਿੰਘਾਂ ਵਿੱਚ ਬੈਠਾ ਹੋਇਆ ਸੀ। ਜਾਂ ਜ਼ੁਲਮੀ ਖਬਰ ਸਰਦਾਰ ਸ਼ਾਮ ਸਿੰਘ ਨਾਰਲੇ ਦੇ ਕੰਨਾਂ ਵਿੱਚ ਪਈ ਕਿ ਜਲੰਧਰ ਦੇ ਨਵਾਬ ਮਿਰਜ਼ਾ ਇਤ ਬੇਗ ਨੇ ਬੀਬੀ ਸੁੰਦਰੀ ਅਤੇ ਸਰਦਾਰ ਬਲਵੰਤ ਸਿੰਘ ਨੂੰ ਪਕੜ ਲਿਆ। ਇਹ ਵੀ ਪਤਾ ਲੱਗਾ ਕਿ ਮਹੀਨੇ ਉੱਪਰ ਹੋ ਚੁੱਕਾ ਹੈ ਉਹ ਨਵਾਬ ਦੀ ਕੈਦ ਵਿੱਚ ਰੁਲ ਰਿਹਾ ਨੂੰ। ਇਹ ਵੀ ਪਤਾ ਲੱਗਾ ਕਿ ਦਿੱਲੀ ਦਾ ਚੱਲਿਆ ਹੋਇਆ ਸ਼ਾਹੀ ਕਾਜੀ ਅੱਜ ਜਲੰਧਰ ਪਹੁੰਚ ਗਿਆ ਹੈ। ਸ਼ੁੱਕਰਵਾਰ ਵਾਲੇ ਦਿਨ ਪਾਪ ਕੱਲ ਨੂੰ ਸਰਦਾਰ ਬਲਵੰਤ ਸਿੰਘ ਤੇ ਬੀਬੀ ਸੁੰਦਰੀ ਨੂੰ ਸ਼ਾਹੀ ਮਸੀਤ ਵਿੱਚ ਲਿਆ ਕੇ ਉਹਨਾਂ ਉੱਤੇ ਜ਼ੁਲਮ ਕੀਤਾ ਜਾਏਗਾ। ਕਾਜੀ ਆਏ ਇਸੇ ਵਾਸਤੇ ਸੀ ਕਿ ਸੁੰਦਰੀ ਦਾ ਨਿਕਾਹ ਨਵਾਬ ਨਾਲ ਕੀਤਾ ਜਾਏਗਾ। ਬਲਵੰਤ ਸਿੰਘ ਜੀ ਇਸਲਾਮ ਨਾ ਮੰਨਿਆ, ਉਹਨੂੰ ਕਤਲ ਕਰ ਦਿੱਤਾ ਜਾਏਗਾ। ਇਹ ਦੁੱਖਾਂ ਭਰੀ ਕਹਾਣੀ ਸਰਦਾਰ ਹਰੀ ਸਿੰਘ ਸੂਈਏ ਨੇ ਸ਼ਾਮ ਸਿੰਘ ਦੇ ਸਾਹਮਣੇ ਦੱਸਦਿਆਂ ਕਿਹਾ, ਸਰਦਾਰਾ ਜੇ ਸ਼ੁੱਕਰਵਾਰ ਲੰਘ ਗਿਆ ਤੇਰਾ ਪੱਗ ਵਟ ਯਾਰ ਸਰਕਾਰ ਸ਼ਹੀਦ ਕਰ ਦੇਵੇਗੀ। ਸੁਣਿਆ ਬਲਵੰਤ ਸਿੰਘ ਤੇ ਬੀਬੀ ਸੁੰਦਰੀ ਦਾ ਪਕੜੇ ਜਾਣਾ, ਸ਼ਾਮ ਸਿੰਘ ਨਾਰਲਾ ਆਪੇ ਤੋਂ ਬਾਹਰ ਹੋ ਗਿਆ ਹੈ। ਤੂੰ ਕਿ ਮਿਆਨ ਵਿੱਚੋਂ ਤਲਵਾਰ ਖਾਲਸੇ ਦੇ ਸਾਹਮਣੇ ਖਲੋਤਾ ਇੱਕ ਲਲਕਾਰ ਕੇ ਸਰਦਾਰ ਸ਼ਾਮ ਸਿੰਘ ਬਲਵੰਤ ਸਿੰਘ ਤੇ ਸੁੰਦਰੀ ਨੂੰ ਛਡਾਉਣ ਦਾ ਜਿਵੇਂ ਪਰਨ ਕਰ ਰਿਹਾ ਹੈ, ਜਿਵੇਂ ਖਾਲਸੇ ਨੂੰ ਕਹਿ ਰਿਹਾ ਹੈ। ਜਰਨੈਲ ਸਿੰਘ ਸੁਭਰਾ ਦਾ ਕਵੀਸ਼ਰੀ ਜਥਾ ਸਾਥੀ ਮੇਜਰ ਸਿੰਘ ਭਗਵੰਤ ਅਤੇ ਪੋਲਾ ਇਉਂ ਬਿਆਨ ਕਰ ਰਹੇ ਨੇ।
ਜਥੇਦਾਰ ਨੇ ਗੁੱਸੇ ਦੇ ਵਿੱਚ ਕਿਹਾ, ਜਥੇਦਾਰ ਨੇ ਗੁੱਸੇ ਦੇ ਵਿੱਚ ਕਿਹਾ, ਕਸ ਆਪਣੇ ਲਵੋ ਤਰੰਗ ਸਿੰਘੋ,
ਚੜੋ ਜੰਗ ਦੇ ਵੱਲ ਅਰ ਦਾਸ ਕਰਕੇ, ਚੜੋ ਜੰਗ ਦੇ ਵੱਲ ਅਰ ਦਾਸ ਕਰਕੇ, ਕਲਗੀ ਵਾਲੇ ਦੇ ਵੀਰ ਨਿਹੰਗ ਸਿੰਘੋ।
ਜਥੇਦਾਰ ਨੇ ਗੁੱਸੇ ਦੇ ਵਿੱਚ ਕਿਹਾ, ਜਥੇ ਦਾਹਰ ਨੇ ਗੁੱਸੇ ਦੇ ਵਿੱਚ ਕਿਹਾ, ਕਸ ਆਪਣੇ ਲਵੋ ਤਰੰਗ ਸਿੰਘੋ,
ਚੜੋ ਜੰਗ ਦੇ ਵੱਲ ਅਰ ਦਾਸ ਕਰਕੇ, ਚੜੋ ਜੰਗ ਦੇ ਵੱਲ ਅਰ ਦਾਸ ਕਰਕੇ, ਕਲਗੀ ਵਾਲੇ ਦੇ ਵੀਰ ਨਿਹੰਗ ਸਿੰਘੋ।
ਨੇਜੇ ਤੀਰ ਤਲਵਾਰਾਂ ਬੰਦੂਕ ਚੱਕਰ, ਬੰਦੂਕ ਚੱਕਰ, ਬੰਦੂਕ ਚੱਕਰ, ਨੇਜੇ ਤੀਰ ਤਲਵਾਰਾਂ ਤੇ ਬੰਦੂਕ ਚੱਕਰ, ਸਾਡੇ ਸ਼ਹਿਤਰਾਂ ਨਾ ਮੜੇ ਅੰਗ ਸਿੰਘੋ।
ਅਸੀਂ ਸੋਧਣਾ ਖਾਨ ਜਲੰਧਰੀ ਨੂੰ, ਅਸੀਂ ਸੋਧਣਾ ਖਾਨ ਜਲੰਧਰੀ ਨੂੰ, ਲੜਨੀ ਪਵੇ ਚਾਹ ਕਿੰਨੀ ਵੀ ਜੰਗ ਸਿੰਘੋ।
ਉਹ ਕੀਤਾ ਕੈਦ ਬਲਵੰਤ ਤੇ ਸੁੰਦਰੀ ਨੂੰ, ਬਈ ਕੀਤਾ ਕੈਦ ਬਲਵੰਤ ਤੇ ਸੁੰਦਰੀ ਨੂੰ, ਦੁੱਖ ਦੇ ਕੇ ਕਰਦੇ ਨੇ ਤੰਗ ਸਿੰਘੋ।
ਸਾਨੂੰ ਪਤਾ ਇਸ ਸੂਰ ਮੇ ਡੋਲਣਾ ਨਹੀਂ, ਡੋਲਣਾ ਨਹੀਂ, ਡੋਲਣਾ ਨਹੀਂ, ਓ ਸਾਨੂੰ ਪਤਾ ਇਸ ਸੂਰ ਮੇ ਡੋਲਣਾ ਨਹੀਂ, ਸੜੂ ਸ਼ਮਾ ਤੇ ਵਾਂਗ ਪਤੰਗ ਸਿੰਘੋ।
ਵੇਲਾ ਬੀਤਿਆ ਫੇਰ ਨਹੀਂ ਹੱਥ ਆਉਣਾ, ਬਈ ਵੇਲਾ ਬੀਤਿਆ ਫੇਰ ਨਹੀਂ ਹੱਥ ਆਉਣਾ, ਸ਼ੁਕਰ ਵਾਰ ਵੀ ਗਿਆ ਜੇ ਲੰਘ ਸਿੰਘੋ।
ਉਹ ਸਾਨੂੰ ਸਾਜਿਆ ਪਿਤਾ ਦਸ਼ੀ ਮੇਸ਼ ਜੀ ਨੇ, ਸਾਨੂੰ ਸਾਜਿਆ ਪਿਤਾ ਦਸ਼ੀ ਮੇਸ਼ ਜੀ ਨੇ, ਲੜਨ ਵਾਸਤੇ ਧਰਮ ਦੀ ਜੰਗ ਸਿੰਘੋ।
ਫਿਰ ਮਾਰ ਮਾਰੀਏ ਛੇਰ ਜੋ ਛੇਲਿਆਂ ਤੇ, ਮਾਰ ਮਾਰੀਏ ਛੇਰ ਜੋ ਛੇਲਿਆਂ ਤੇ, ਵੈਰੀ ਵੇਖ ਕੇ ਰਹਿਣ ਜੋ ਦੰਗ ਸਿੰਘੋ।
ਉਹਦੀ ਮਤ ਹੰਕਾਰ ਨੇ ਮਾਰ ਲਈਏ, ਉਹਦੀ ਮਤ ਹੰਕਾਰ ਨੇ ਮਾਰ ਲਈਏ, ਉਲਟਾ ਸ਼ੇਰ ਨੂੰ ਕੂਰੇਕ ਰੰਗ ਸਿੰਘੋ।
ਗਹਿਮਾ ਗਹਿਮ ਤੇ ਮਹਿਫਲਾਂ ਲੱਗੀਆਂ ਚ, ਗਹਿਮਾ ਗਹਿਮ ਤੇ ਮਹਿਫਲਾਂ ਲੱਗੀਆਂ ਚ, ਆਪਾਂ ਚੱਲ ਕੇ ਪਾ ਦੀਏ ਭੰਗ ਸਿੰਘੋ।
ਉਹ ਮੰਦਾ ਚੰਗਾ ਜੋ ਕਹਿਣ ਬਲ ਮੰਤ ਸਿੰਘ ਨੂੰ, ਮੰਦਾ ਚੰਗਾ ਜੋ ਕਹਿਣ ਬਲ ਮੰਤ ਸਿੰਘ ਨੂੰ, ਪਾੜ ਦਵਾਂਗੇ ਉਸ ਦਾ ਸੰਗ ਸਿੰਘੋ।
ਗੱਲਾਂ ਦੱਸੀਆਂ ਜੋ ਹਰੀ ਸਿੰਘ ਸੁਹੀਏ, ਬਈ ਗੱਲਾਂ ਦੱਸੀਆਂ ਜੋ ਹਰੀ ਸਿੰਘ ਸੁਈਏ, ਸਾਡੇ ਦਿਲਾਂ ਨੂੰ ਗਈਆਂ ਜੇ ਡੰਗ ਸਿੰਘੋ।
ਵੀ ਚੱਲ ਪਾ ਦੀਏ ਸੋਗ ਜਰਨੈਲ ਸਿੰਘਾ, ਜਰਨੈਲ ਸਿੰਘਾ, ਓਏ ਚਾਲੀ ਪਾ ਦੀਏ ਸੋਗ ਜਰਨੈਲ ਸਿੰਘਾ, ਜਿੱਥੇ ਖੁਸ਼ੀ ਦੇ ਵਿਸ਼ੇ ਪਲੰਗ ਸਿੰਘੋ।
ਖਾਲਸਾ ਪੰਥ ਦੇ ਸਜੇ ਹੋਏ ਦਰਬਾਰ ਵਿੱਚ ਜਥੇਦਾਰ ਸ਼ਾਮ ਸਿੰਘ ਨਾਰਲਾ ਆਪੇ ਤੋਂ ਬਾਹਰ ਹੋ ਕੇ ਮਿਆਨ ਵਿੱਚੋਂ ਤਲਵਾਰ ਸੁੱਟ ਕੇ ਪਰਨ ਕਰਕੇ ਕਹਿ ਰਿਹਾ ਸੀ, ਖਾਲਸਿਓ ਨਵਾਬ ਦੀ ਇਹ ਸਕੀਮ ਖਾਲਸਾ ਨੇਪਰੇ ਨਹੀਂ ਚੜਨ ਦੇਵੇਗਾ। ਸਿੰਘ ਪਰਨ ਕਰਦੇ ਹੈ ਭਾਵੇਂ ਕਿੰਨੀਆਂ ਵੀ ਜਾਨਾਂ ਵਾਰਨੀਆਂ ਪੈਣ, ਆਪਣੇ ਪ੍ਰਾਣਾਂ ਤੋਂ ਪਿਆਰੇ ਵੀਰ ਜਥੇਦਾਰ ਬਲਵੰਤ ਸਿੰਘ ਅਤੇ ਬੀਬੀ ਸੁੰਦਰੀ ਨੂੰ ਜ਼ਾਲਮ ਦੀ ਕੈਦ ਵਿੱਚੋਂ ਛੁਡਵਾਇਆ ਜਾਏਗਾ। ਇੱਧਰ ਪੂਰੀ ਤਿਆਰੀ ਕੀਤੀ ਗਈ, ਸ਼ੁੱਕਰਵਾਰ ਸਿਰ ਉੱਤੇ ਹੈ, ਸ਼ਾਮਾਂ ਪੈ ਜਾਣ ਉੱਤੇ ਜਲੰਧਰ ਦੀ ਸ਼ਾਹੀ ਮਸੀਤ ਉੱਤੇ ਹਮਲਾ ਕਰਕੇ ਬਹਾਦਰ ਬਲਵੰਤ ਸਿੰਘ ਤੇ ਸੁੰਦਰੀ ਨੂੰ ਛੁਡਾ ਲਿਆ ਜਾਏ। ਮਿੱਤਰੋ, ਉਧਰ ਆਇਆ ਸ਼ੁੱਕਰਵਾਰ, ਲਾਗੇ ਬੰਨੇ ਸ਼ਹਿਰ ਦੇ ਪਿੰਡਾਂ ਵਿੱਚ ਟੋਲ ਪਿੱਟਿਆ ਗਿਆ ਵੀ ਦਿੱਲੀ ਦਾ ਸ਼ਾਹੀ ਕਾਜੀ ਆਇਆ ਹੈ, ਵੱਡੀ ਮਸੀਤ ਵਿੱਚ ਮੁਜਰਾ ਲੱਗੇਗਾ, ਨਾਲ ਹੀ ਬਲਵੰਤ ਸਿੰਘ ਨੂੰ ਅਸਲਾਮ ਮਨਾਈ ਜਾਏਗੀ, ਜੇ ਨਾ ਮੰਨਿਆ ਕਤਲ ਕਰ ਦਿੱਤਾ ਜਾਏਗਾ, ਸੁੰਦਰੀ ਦਾ ਨਿਕਾਹ ਸਾਡੇ ਨਵਾਬ ਨਾਲ ਕੀਤਾ ਜਾਏਗਾ। ਇਸ ਮੌਕੇ ਤੇ ਮਨ ਮੁੰਨਿਆ ਕੁੱਕੜ ਅਤੇ ਬਟੇਰਿਆਂ ਦਾ ਮਾਸ, ਮੁਰਗਿਆਂ ਦਾ ਮਾਸ ਭਾਵ ਲੋਕਾਂ ਨੂੰ ਦਿੱਤਾ ਜਾਏਗਾ, ਫਰੀ ਅੰਗੂਰਾਂ ਦੀ ਸ਼ਰਾਬ ਹਰ ਇੱਕ ਤਮਾਸ਼ਾ ਵੇਖਣ ਆਏ ਨੂੰ ਪਿਆਈ ਜਾਏਗੀ। ਮਾਨੋ ਸ਼ਾਮਾਂ ਪੈਂਦੀਆਂ ਸੇਰ 4 ਵਜੇ ਤੋਂ ਲੈ ਕੇ ਜਲੰਧਰ ਦੀ ਮਸੀਤ ਨੂੰ ਬਹੁਤ ਸਾਰੇ ਲੋਕਾਂ ਨੇ ਵਹੀਰ ਕਰ ਦਿੱਤਾ ਹੈ, ਮੁਹੱਦੀ ਪੀਣ ਵਾਲੇ ਤੁਰ ਪਏ ਨੇ ਤੇ ਸਮਝਦਾਰ ਲੋਕ ਨਹੀਂ ਗਏ। ਉਹਨਾਂ ਸੋਚਿਆ ਵੀ ਜਿੱਥੇ ਖਾਲਸੇ ਦਾ ਖਤਰਾ ਹੋਵੇ ਉੱਥੇ ਨਹੀਂ ਜਾਣਾ ਚਾਹੀਦਾ, ਮੁਹੱਦ ਦੇ ਮੁਰਗੇ ਤੇ ਮੁਹੱਦ ਦੀ ਸ਼ਰਾਬ ਜਿਹੜੀ ਹੈ ਇਹ ਕਦੀ ਮਹਿੰਗੀ ਵੀ ਪੈ ਸਕਦੀ ਹੈ। ਐਂ 4 ਵਜੇ ਦੇ ਨਾਲ ਮਸੀਤ ਵਿੱਚ ਗਹਿਮਾ ਗਹਿਮ ਹੋਈ, ਰਾਤ ਪੈ ਜਾਣ ਉੱਤੇ ਮੁਜਰਾ ਸ਼ੁਰੂ ਹੋਇਆ ਔਰ ਮਨਮੰਨੀ ਸ਼ਰਾਬ ਲੋਕਾਂ ਵਿੱਚ ਵਰਤਾਈ ਗਈ। ਜਦੋਂ ਰਾਤ ਪੈ ਗਈ ਫਿਰ ਸ਼ਾਹੀ ਕਾਜੀ ਨੂੰ ਪਾਲਕੀ ਵਿੱਚ ਪਾ ਕੇ ਜਿਹੜਾ ਦਿੱਲੀਓਂ ਆਇਆ ਸੀ, ਪੰਡਤਾਂ ਦੇ ਮੁੰਡਿਆਂ ਨੇ ਚੁੱਕ ਕੇ ਸ਼ਾਹੀ ਮਸੀਤ ਵਿੱਚ ਲਿਆਂਦਾ ਹੈ, ਇੱਕ ਪਲੰਘਾ ਡਾਇਆ ਗਿਆ, ਉਸ ਪਲੰਘੇ ਉੱਤੇ ਕਾਜੀ ਬੈਠਾ ਹੈ। ਉਹਨੇ ਆਉਂਦਿਆਂ ਸਾਰ ਲੋਕਾਂ ਦੀ ਮਹਿਫਲ ਵੱਲ ਵੇਖ ਕੇ ਹੁਕਮ ਕੀਤਾ ਕਿ ਸਰਦਾਰ ਬਲਵੰਤ ਸਿੰਘ ਅਤੇ ਸੁੰਦਰੀ ਨੂੰ ਮੇਰੇ ਪੇਸ਼ ਕੀਤਾ ਜਾਏ। ਡਾਕਟਰ ਵੀਰ ਸਿੰਘ ਲਿਖਦਾ ਹੈ, ਬੀਬੀ ਸੁੰਦਰੀ ਦੇ ਹੱਥ ਤੇ ਪੈਰ ਖੋਲੇ ਹੋਏ ਨੇ, ਉਹਨੂੰ ਕਾਲੇ ਰੰਗ ਦਾ ਬੁਰਕਾ ਪਹਿਨਾਇਆ ਹੋਇਆ ਸੀ, ਪਰ ਬਹਾਦਰ ਬਲਵੰਤ ਸਿੰਘ ਜੀਰੇ ਅਣਵਾਏ ਕੇਸ ਨੇ, ਮਿੱਤਰੋ ਸਿਰ ਉੱਤੇ ਦਸਤਾਰ ਵੀ ਨਹੀਂ, ਉਹਦੇ ਹੱਥ ਤੇ ਪੈਰ ਬੱਧੇ ਹੋਏ ਨੇ। ਕੁਝ ਜਲਾਦਾਂ ਨੇ ਚੁੱਕ ਕੇ ਲਿਆ ਕੇ ਸਰਦਾਰ ਬਲਵੰਤ ਸਿੰਘ ਨੂੰ ਕਾਜੀ ਦੇ ਪਲੰਘੇ ਕੋਲ ਰੱਖ ਦਿੱਤਾ ਹੈ। ਬੀਬੀ ਸੁੰਦਰੀ ਕੁੜ ਤੁਰ ਕੇ ਆਈ ਹੈ, ਕਾਜੀ ਨੇ ਕਹਿਣਾ ਸ਼ੁਰੂ ਕੀਤਾ, ਬਲਵੰਤ ਸਿੰਘਾ ਤੇਰੀ ਜਲੰਧਰੀਏ ਨਵਾਬ ਨਾਲ ਮੈਂ ਰਿਸ਼ਤੇਦਾਰੀ ਬਣਾਉਣ ਲੱਗਾ, ਬੜਾ ਚੰਗਾ ਜਵਾਨ ਹੈ, ਜੇ ਸਲਾਮ ਮੰਨ ਜਾਏ ਤਾਂ ਤੈਨੂੰ ਵੱਡੇ ਵੱਡੇ ਨਵਾਬਾਂ ਦੀਆਂ ਧੀਆਂ ਦੇ ਡੋਲੇ ਮਿਲ ਜਾਣਗੇ। ਅੱਗ ਲੱਗ ਗਈ ਬਲਵੰਤ ਸਿੰਘ ਨੂੰ, ਉਹਨੇ ਆਖਿਆ ਜ਼ਾਲਮ ਕਾਜੀ, ਜੇ ਜ਼ਾਲਮਾਂ ਨੇ ਮੇਰੇ ਹੱਥ ਨਾ ਬੱਧੇ ਹੁੰਦੇ, ਜਿਹੜੀ ਜ਼ਬਾਨ ਵਿੱਚੋਂ ਸਿੱਖੀ ਛੱਡਣ ਲਈ ਕਹਿ ਰਿਹਾ ਇਹ ਮੈਂ ਤੇਰੇ ਮੂੰਹ ਵਿੱਚੋਂ ਜ਼ਬਾਨ ਹੀ ਖਿੱਚ ਦਿੰਦਾ। ਅੱਗ ਲੱਗ ਗਈ ਸ਼ਾਹੀ ਕਾਜੀ ਨੂੰ, ਕਹਿੰਦਾ ਸੁੰਦਰੀ ਦਾ ਨਿਕਾਹ ਮੈਂ ਬਾਅਦ ਵਿੱਚ ਕਰਾਂਗਾ, ਸਦੋ ਨਾਈ ਜਿਹੜੀ ਸਿੱਖੀ ਦਾ ਦਮ ਬਲਵੰਤ ਸਿੰਘ ਮਾਰਦਾ ਹੈ ਮੈਂ ਇਹਦੇ ਸਿਰ ਉੱਤੇ ਨਹੀਂ ਰਹਿਣ ਦਿਆਂਗਾ। ਇਤਿਹਾਸ ਕਹਿੰਦਾ ਹੈ ਤੇਜ ਕੈਂਚੀ ਲੈ ਕੇ ਬੱਧੇ ਹੋਏ ਸਰਦਾਰ ਬਲਵੰਤ ਸਿੰਘ ਵੱਲ ਇੱਕ ਨਾਈ ਵਧਿਆ ਹੈ, ਨਾਈ ਨੇ ਸੱਜਾ ਹੱਥ ਸਰਦਾਰ ਬਲਵੰਤ ਸਿੰਘ ਦੇ ਕੇਸਾਂ ਨੂੰ ਪਾਇਆ, ਖੱਬੇ ਹੱਥ ਦੇ ਨਾਲ ਉਹ ਸਰਦਾਰ ਬਲਵੰਤ ਸਿੰਘ ਦੇ ਸਿਰ ਉੱਤੇ ਕੈਂਚੀ ਲੱਗਾ ਹੈ ਚਲਾਉਣ। ਲਾਗੇ ਖਲੋਤੀ ਹੋਈ ਸੁੰਦਰੀ ਦੀ ਆਤਮਾ ਤੜਫ ਉੱਠੀ ਹੈ, ਉਹਨੇ ਮਰਨਾ ਵਿਚਾਰ ਕਰਕੇ ਆਖਿਆ ਸੁੰਦਰੀਏ ਤ੍ਰਿਗ ਹੈ ਤੇਰੀ ਜ਼ਿੰਦਗੀ ਦੇ, ਜੇ ਤੇਰੀਆਂ ਅੱਖਾਂ ਦੇ ਸਾਹਮਣੇ ਤੇਰਾ ਭਰਾ ਸਿੱਖੀ ਤੋਂ ਬੇਬਤ ਕੀਤਾ ਜਾਏ। ਕਹਿੰਦੇ ਜਦੋਂ ਨਾਈ ਅੱਗੇ ਵਧਿਆ ਸੁੰਦਰੀ ਵੀ ਪੂਰਾ ਚੰਡੀ ਦਾ ਰੂਪ ਧਾਰ ਗਈ ਹੈ, ਉਹ ਕੜਕੁੱਠੀ ਅਸਮਾਨੀ ਬਿਜਲੀ ਵਾਂਗੂ ਉਹਨੇ ਦੋ ਹੱਥਾਂ ਦਾ ਮੁੱਕਾ ਵੱਟ ਕੇ ਜ਼ੋਰ ਦੀ ਨਾਈ ਦੇ ਕੰਨ ਉੱਤੇ ਮਾਰਿਆ, ਤਿੰਨਾਂ ਕਰਮਾਂ ਉੱਤੇ ਚਲਾ ਕੇ ਸੁੱਟ ਦਿੱਤਾ ਹੈ। ਬੱਧੇ ਹੋਏ ਬਹਾਦਰ ਬਲਵੰਤ ਸਿੰਘ ਨੇ ਜਕਾਰਾ ਛੱਡਿਆ, ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ, ਇੱਧਰ ਪਈ ਸਿੰਘਾਂ ਨੇ ਕੰਨੀ ਆਵਾਜ਼, ਤੂੰ ਕੇ ਤਲਵਾਰਾਂ ਪਾ ਕੇ ਮਸੀਤ ਨੂੰ ਘੇਰਾ, ਜਿਵੇਂ ਸਿੱਖ ਸਰਦਾਰਾਂ ਨੇ ਬਲਵੰਤ ਸਿੰਘ ਤੇ ਸੁੰਦਰੀ ਛਡਵਾਏ, ਇਉਂ ਬਿਆਨ ਕੀਤਾ ਜਾ ਰਿਹਾ।
ਹਮਲਾ ਕਰਤਾ ਯੋਧਿਆਂ ਲਾ ਚੋਟ ਨਗਾਰੇ, ਚਿੱਟੇ ਦੇਣ ਨਵਾਬ ਨੂੰ ਅੱਜ ਦਿਸ ਪਤਾਰੇ,
ਪੈ ਗਈ ਚਾਰ ਚੁਫੇਰੀਓ ਤੂੰ ਕੇ ਤਲਵਾਰਾਂ, ਹਮਲਾ ਕਰਤਾ ਜੋਰ ਦੀ ਸਿੰਘਾ ਸਿਰਦਾਰਾਂ,
ਹਮਲਾ ਕਰਤਾ ਯੋਧਿਆਂ ਲਾ ਚੋਟ ਨਗਾਰੇ, ਚਿੱਟੇ ਦੇਣ ਨਵਾਬ ਨੂੰ ਅੱਜ ਦਿਸ ਪਤਾਰੇ,
ਪੈ ਗਈ ਚਾਰ ਚੁਫੇਰੀਓ ਤੂੰ ਕੇ ਤਲਵਾਰਾਂ, ਹਮਲਾ ਕਰਤਾ ਜੋਰ ਦੀ ਸਿੰਘਾਂ ਸਿਰਦਾਰਾਂ,
ਲੱਗਾ ਪੜਨ ਨਕਾਸੀ ਧੱਕੇ ਨਾਲ ਜਿਹੜਾ ਧਾਰ ਤੇਗ ਦੀ ਡੋਬਤਾ ਅੱਜ ਉਸ ਦਾ ਬੇੜਾ
ਵੇਖੂ ਦਾ ਧੱਕੇ ਨਾਲ ਜੋ ਤੀਆਂ ਮਟਿਆਰਾ ਖੂਨ ਦਾ ਧੱਕੇ ਨਾਲ ਜੋ ਤੀਆਂ ਮਟਿਆਰਾ ਹਮਲਾ ਕਰਤਾ ਜੋਰ ਦੀ ਸਿੰਘਾਂ ਸਿਰਦਾਰਾ
ਹੱਥੀ ਪਕੜ ਨਵਾਬ ਦੇ ਫੜ ਕਰ ਤੇ ਟੋਟੇ ਛੱਡਣੇ ਨਹੀਂ ਜਹਾਨ ਵਿੱਚ ਜੋ ਦਿਲ ਦੇ ਖੋਟੇ
ਅੱਜ ਨਸੀਬਾਂ ਤੇਰੀਆਂ ਦੇ ਦਿੱਤੀਆਂ ਹਾਰਾਂ ਹਮਲਾ ਕਰਤਾ ਜੋਰ ਦੀ ਸਿੰਘਾਂ ਸਿਰਦਾਰਾਂ
ਉਹ ਕੇਸ ਕੱਟਣ ਲਈ ਸਿੰਘ ਦੇ ਜੋ ਲਿਆਂਦਾ ਨਾਈ ਇੱਕ ਵਜੀ ਤਾਂ ਡਿੱਗ ਪਿਆ ਧਰਤੀ ਤੇ ਪਹਾਈ
ਸਿੱਖ ਕੌਮ ਨਾ ਪਾਪੀਆ ਤੂੰ ਰੱਖਦਾ ਖਾਰਾ ਹਮਲਾ ਕਰਤਾ ਜੋਰ ਦੀ ਸਿੰਘਾਂ ਸਿਰਦਾਰਾ
ਫਿਰ ਸੁੰਦਰੀ ਤੇ ਬਲਵੰਤ ਦੇ ਸੁੰਦਰੀ ਤੇ ਬਲਵੰਤ ਦੇ ਜਾ ਬੰਧਨ ਤੋੜੇ ਫੇਰ ਦੜਾ ਲੈ ਯੋਧਿਆਂ ਮਿੰਟਾਂ ਵਿੱਚ ਘੋੜੇ
ਪਿੱਛੇ ਵੱਲ ਨੂੰ ਸੂਰਮੇ ਗਏ ਮੋੜ ਮਹਾਰਾ ਹਮਲਾ ਕਰਤਾ ਜੋਰ ਦੀ ਸਿੰਘਾਂ ਸਿਰਦਾਰਾ
ਉੱਤਰ ਪੇਸੀ ਵਾਲੀ ਸ਼ੰਭ ਦੇ ਰਹਿ ਛੱਡ ਜੰਕਾਰੇ ਆਪ ਗੁਰੂ ਨੇ ਪੰਥ ਦੇ ਅੱਜ ਕਾਜ ਸਵਾਰੇ
ਉਹ ਵਗਦੀਆਂ ਵਿੱਚ ਮਸੀਤ ਦੇ ਲਹੂ ਮਿਜ ਦੀਆਂ ਤਾਰਾਂ ਹਮਲਾ ਕਰਤਾ ਜੋਰ ਦੀ ਸਿੰਘਾਂ ਸਿਰਦਾਰਾ
ਹੱਥੀ ਪਕੜ ਨਵਾਬ ਦੇ ਕਰ ਦਿੱਤੇ ਟੋਟੇ ਛੱਡਣੇ ਨਹੀਂ ਜਹਾਨ ਵਿੱਚ ਜੋ ਦਿਲ ਦੇ ਖੋਟੇ
ਜਿੰਨੇ ਲਿਖੂਗਾ ਸੋਚ ਕੇ ਮਰਦਾਂ ਦੀਆਂ ਵਾਰਾਂ ਹਮਲਾ ਕਰਤਾ ਜੋਰ ਦੀ ਸਿੰਘਾਂ ਸਰਦਾਰਾ
ਸੁੰਦਰੀ ਦੇ ਇਤਿਹਾਸਕਾਰ ਨੇ ਇਹ ਗੱਲ ਦੀ ਨਿਰਣਾ ਕੀਤਾ ਹੈ ਕਿ ਇਸ ਮਸੀਤ ਉੱਤੇ ਬਹਾਦਰਾਂ ਨੇ ਉਸ ਟਾਈਮ ਉੱਤੇ ਹਮਲਾ ਕੀਤਾ ਜਿਸ ਟਾਈਮ ਉੱਤੇ ਬੀਬੀ ਸੁੰਦਰੀ ਤੇ ਬਲਵੰਤ ਸਿੰਘ ਉੱਤੇ ਜ਼ੁਲਮ ਹੋ ਰਿਹਾ ਸੀ। ਤੂੰ ਕੇ ਤਲਵਾਰਾਂ ਸ਼ੇਰਾਂ ਨੇ ਕੀਤਾ ਹਮਲਾ, ਕਈ ਵੱਢੇ ਗਏ, ਕਈ ਮਾਰੇ ਗਏ। ਇਤਿਹਾਸ ਕਹਿੰਦਾ ਹੈ ਬੀਬੀ ਸੁੰਦਰੀ ਤੇ ਸਰਦਾਰ ਬਲਵੰਤ ਸਿੰਘ ਨੂੰ ਵੱਧੇ ਹੋਇਆਂ ਨੂੰ ਇੱਥੋਂ ਉਠਾ ਕੇ ਇਹ ਲੈ ਗਏ ਨੇ ਔਰ ਲਿਜਾ ਕੇ ਬਾਬਾ ਬਲਵੰਤ ਸਿੰਘ ਸਾਹਿਬ ਦੇ ਬੰਧਨ ਤੋੜੇ ਨੇ। ਕਈਆਂ ਦਿਨਾਂ ਨਾਲ ਵਿਛੜਿਆ ਹੋਇਆ ਭਰਾ, ਮੁਗਲਾਂ ਦੀ ਕੈਦ ਵਿੱਚ ਰਹਿਣ ਵਾਲਾ ਸਰਦਾਰ ਬਲਵੰਤ ਸਿੰਘ, ਜਥੇਦਾਰ ਸ਼ਾਮ ਸਿੰਘ ਨਾਰਲੇ ਅਤੇ ਬਾਕੀ ਦੇ ਜਥੇ ਦੇ ਸਿੰਘਾਂ ਦੇ ਗਲ ਲੱਗ ਕੇ ਮਿਲਿਆ ਹੈ, ਇੱਕ ਦੂਜੇ ਨੂੰ ਦੱਸ ਰਹੇ ਸਨ। ਬਲਵੰਤ ਸਿੰਘ ਪੁੱਛ ਰਿਹਾ ਸੀ, ਭਰਾਓ ਮੇਰੇ ਤੋਂ ਪਿੱਛੋਂ ਤੁਹਾਡੇ ਨਾਲ ਕੀ ਬੀਤੀਆਂ? ਸ਼ਾਮ ਸਿੰਘ ਕਹਿ ਰਿਹਾ ਸੀ, ਲਖਪਤ ਦੀਆਂ ਫੌਜਾਂ ਨਾਲ ਮੁਕਾਬਲਾ ਹੋਇਆ, ਬੜੇ ਸਿੰਘ ਸ਼ਹੀਦ ਹੋ ਗਏ ਨੇ। ਇੱਧਰ ਬੀਬੀ ਸੁੰਦਰੀ ਗਲ ਵਿੱਚ ਪੱਲਾ ਪਾ ਕੇ ਜਥੇਦਾਰ ਸ਼ਾਮ ਸਿੰਘ ਨਾਰਲੇ ਦੇ ਸਾਹਮਣੇ ਖਲੋ ਕੇ ਬੇਨਤੀ ਕਰਕੇ ਕਹਿ ਰਹੀ ਸੀ, ਵੀਰ ਜੀ ਤੁਹਾਡਾ ਧੰਨਵਾਦ ਹੈ, ਜੇ ਤੁਸੀਂ ਜਾਨਾਂ ਉਲ ਕੇ ਮੈਨੂੰ ਨਾ ਛਡਾਉਂਦੇ ਹੋ, ਅੱਜ ਮੇਰੀਆਂ ਅੱਖਾਂ ਦੇ ਸਾਹਮਣੇ ਮੇਰਾ ਬਲਵੰਤ ਸਿੰਘ ਵੀਰ ਸ਼ਹੀਦ ਕਰ ਦੇਣਾ ਸੀ, ਔਰ ਜਿਹੜਾ ਮੇਰੇ ਤੇ ਜ਼ੁਲਮ ਹੁੰਦਾ ਕਦੇ ਇਤਿਹਾਸ ਦੇ ਸਫ਼ਿਆਂ ਤੋਂ ਨਾ ਮਿਟਦਾ। ਸ਼ਾਮ ਸਿੰਘ ਨਾਰਲੇ ਨੇ ਗਲ ਨਾ ਲਾ ਕੇ ਆਖਿਆ, ਹੇ ਮੇਰੀ ਪਿਆਰੀ ਭੈਣ ਸੁੰਦਰੀ, ਸਾਨੂੰ ਤਾਂ ਪਰਮਾਤਮਾ ਨੇ ਸਾਜਿਆ ਹੀ ਇਸੇ ਕੰਮ ਵਾਸਤੇ ਹੈ, ਅਸੀਂ ਤਾਂ ਗੈਰਾਂ ਦੀ ਦੁਸ਼ਮਣ ਦੀ ਧੀ ਵੈਰੀ ਦੇ ਪੰਜੇ ਵਿੱਚ ਆ ਜਾਏ ਉਹਨੂੰ ਵੀ ਛੁਡਵਾਉਣ ਵਿੱਚ ਆਪਣਾ ਧਰਮ ਸਮਝਦੇ ਹਾਂ, ਤੂੰ ਤਾਂ ਮੇਰੇ ਪ੍ਰਾਣਾਂ ਤੋਂ ਪਿਆਰੇ ਮਿੱਤਰ ਮੇਰੇ ਛੋਟੇ ਵੀਰ ਸਰਦਾਰ ਬਲਵੰਤ ਸਿੰਘ ਦੀ ਭੈਣ ਹੈ। ਕਹਿੰਦੇ ਨੇ ਸਿੰਘ ਮੰਜਲੋ ਮੰਜਲੀ ਚੱਲਦੇ ਹੋਏ ਕਾਨੂੰ ਆਂਡਿਆਂ ਛੰਭਾਂ ਵਿੱਚ ਚਲੇ ਗਏ ਨੇ। ਇੱਧਰ ਨਵਾਬਾਂ ਦੇ ਕਰੀਂ ਸੋਗ ਪੈ ਗਿਆ ਹੈ, ਉੱਧਰ ਖਾਲਸੇ ਨੇ ਜਾ ਕੇ ਲੰਗਰ ਤਿਆਰ ਕੀਤਾ ਹੈ, ਸਾਰੇ ਦਿਨ ਦੇ ਭੁੱਖਿਆਂ ਨੇ ਪ੍ਰਸ਼ਾਦਾ ਪਾਣੀ ਛਕਿਆ ਹੈ। ਹੁਣ ਸਰਦਾਰ ਸ਼ਾਮ ਸਿੰਘ ਨਾਰਲੇ ਦੇ ਸਾਹਮਣੇ ਬੀਬੀ ਸੁੰਦਰੀ ਨੇ ਇੱਕ ਬੇਨਤੀ ਕੀਤੀ, ਆਖਿਆ ਵੀਰ ਜੀ ਜਿਹੜੀ ਅਮਰੂ ਸ਼ਕਤੀ ਤੁਸਾਂ ਨੇ ਪ੍ਰਾਪਤ ਕੀਤੀ ਹੈ ਮੇਰੇ ਨਿਮਾਣੀ ਉੱਤੇ ਕਿਰਪਾ ਕਰਕੇ ਮੈਨੂੰ ਵੀ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਤਿਆਰ ਬਰ ਤਿਆਰ ਕਰ ਦਿਓ। ਕਹਿੰਦੇ ਨੇ ਅੰਮ੍ਰਿਤ ਤਿਆਰ ਕਰਨ ਤੋਂ ਪਹਿਲਾਂ ਸਰਦਾਰ ਸ਼ਾਮ ਸਿੰਘ ਨਾਰਲੇ ਨੇ ਪੁੱਛਿਆ, ਬੀਬੀ ਜੀ ਅਸਾਂ ਸੁਣਿਆ ਕਿ ਤੂੰ ਵਿਆਹੀ ਹੋਈ ਹੈ, ਜੇ ਕਵੇਂ ਤੇ ਤੇਰੇ ਮਾਲਕ ਨੂੰ ਇੱਥੇ ਸੱਦ ਕੇ ਉਹਦੇ ਅੱਗੇ ਤੈਨੂੰ ਲਾ ਦਈਏ, ਜੋ ਤੇਰੀ ਵਿਚਾਰ ਹੈ। ਕਹਿੰਦੇ ਨੇ ਸਿੰਘ ਭੇਜੇ ਨੇ ਜਿਨ੍ਹਾਂ ਜਾ ਕੇ ਸੁੰਦਰੀ ਦੇ ਪਤੀ ਨੂੰ ਦੱਸਿਆ, ਭਾਈ ਤੇਰੀ ਧਰਮ ਪਤਨੀ ਅਸੀਂ ਛਿੜਵਾ ਕੇ ਲੈ ਗਏ ਹਾਂ, ਤੂੰ ਉਹਨੂੰ ਲਾਇਆ। ਉਹ ਮੁਗਲਾਂ ਤੋਂ ਡਰਦਾ ਹੋਇਆ ਇੰਨਾ ਥਰ ਥਰ ਆ ਗਿਆ, ਉਹਨੇ ਜਵਾਬ ਦੇ ਦਿੱਤਾ, ਨਹੀਂ ਭਾਈ ਆਪਾਂ ਸ਼ਾਦੀ ਤੋਂ ਏਦਾਂ ਹੀ ਚੰਗੇ ਹੈ, ਜੇ ਨਵਾਬਾਂ ਨੂੰ ਫਿਰ ਪਤਾ ਲੱਗ ਗਿਆ ਮੇਰੇ ਤੋਂ ਧੱਕੇ ਨਾ ਖੋ ਕੇ ਲੈ ਜਾਣਗੇ। ਹੁਣ ਸ਼ਾਮ ਸਿੰਘ ਨਾਰਲਾ ਬੀਬੀ ਸੁੰਦਰੀ ਨੂੰ ਪਿਆਰ ਸਹਿਤ ਆਪਣੀ ਭੈਣ ਸਮਝ ਕੇ ਪੁੱਛਦਾ, ਬੀਬੀ ਜੀ ਅਸੀਂ ਤਾਂ ਹਮੇਸ਼ਾ ਘੋੜਿਆਂ ਦੀਆਂ ਕਾਠੀਆਂ ਉੱਤੇ ਰਾਤਾਂ ਗੁਜ਼ਾਰਦੇ ਹਾਂ, ਪਤਾ ਨਹੀਂ ਕਿਹੜੇ ਪਾਸੇ ਮਹਿਮ ਪੈ ਗਈ, ਕਿਹਨੂੰ ਤੁਰ ਜਾਣਾ ਹੈ, ਕਈ ਕਈ ਦਿਨ ਭੁੱਖਿਆ ਰਹਿਣਾ ਪੈਂਦਾ ਹੈ, ਬਿਰਸ਼ਾਂ ਦੇ ਪੱਤਰ ਸੂਤ ਕੇ ਗੁਜ਼ਾਰਾ ਕਰਨਾ ਪੈਂਦਾ ਹੈ, ਜੇ ਤੂੰ ਘਰ ਚਲੀ ਜਾਵੇਂ ਤਾਂ ਬੜੀ ਚੰਗੀ ਗੱਲ ਹੈ। ਸ਼ਾਮ ਸਿੰਘ ਨਾਰਲਾ ਬੀਬੀ ਸੁੰਦਰੀ ਨੂੰ ਜੋ ਕੁਝ ਪੁੱਛਦਾ ਹੈ ਇਉਂ ਬਿਆਨ ਕੀਤਾ ਜਾ ਰਿਹਾ।
ਸੁੰਦਰੀ ਬਲਵੰਤ ਤਾਈਂ ਸੂਰਮੇ ਸਿੰਘ ਛਡਾ ਕੇ ਲੈ ਗਏ, ਵਿੱਚ ਪਹੁੰਚ ਜੰਗਲਾਂ ਦੇ ਇਕੱਠੇ ਹੋ ਗੁਰਮੁਖ ਸਿੰਘ ਬਹਿ ਗਏ।
ਹਮ ਅਣਖੀ ਮਰਦਾਂ ਦਾ ਹਰਦਮ ਨਾਲ ਜਬਰ ਦੇਖਣਾ, ਸਿੰਘ ਪੁੱਛਦੇ ਸੁੰਦਰੀ ਨੂੰ ਭੈਣ ਤੂੰ ਘਰ ਜਾਣਾ ਜਾ ਰਹਿਣਾ।
ਓ ਸੁੰਦਰੀ ਬਲਵੰਤ ਤਾਈਂ ਸੂਰਮੇ ਸਿੰਘ ਛਡਾ ਕੇ ਲੈ ਗਏ, ਵਿੱਚ ਪਹੁੰਚ ਜੰਗਲਾਂ ਦੇ ਇਕੱਠੇ ਹੋ ਗੁਰਮੁਖ ਸਿੰਘ ਬਹਿ ਗਏ।
ਅਣਖੀ ਮਰਦਾਂ ਦਾ ਹਰਦਮ ਨਾਲ ਜਬਰ ਦੇਖਣਾ, ਸਿੰਘ ਪੁੱਛਦੇ ਸੁੰਦਰੀ ਨੂੰ ਭੈਣ ਤੂੰ ਕਰ ਜਾਣਾ ਜਾ ਰਹਿਣਾ।
ਸਿੰਘ ਬਾਗੀ ਵੀਰ ਤਰੇ ਸਿੰਘ ਬਾਗੀ ਵੀਰ ਤਰੇ ਹਰਦਮ ਤੇਗ ਖੜਕਦੀ ਰਹਿੰਦੀ, ਦਿਨ ਕਿਧਰੇ ਰਾਤ ਕਿਤੇ ਸਾਨੂੰ ਰੋਜ਼ ਹੈ ਕੱਟਣੀ ਪੈਂਦੀ।
ਸਿੱਖੀ ਦੀ ਸੇਵਾ ਲਈ ਸਾਨੂੰ ਖੂਨ ਡੋਲਣਾ ਪੈਣਾ, ਸਿੰਘ ਪੁੱਛਦੇ ਸੁੰਦਰੀ ਨੂੰ ਭੈਣ ਤੂੰ ਘਰ ਜਾਣਾ ਜਾ ਰਹਿਣਾ।
ਸਾਨੂੰ ਤਾਂ ਮਾਰਨ ਲਈ ਫੌਜਾਂ ਰਹਿਣ ਹਮੇਸ਼ਾ ਚੜੀਆਂ, ਤੀਰਾਂ ਤਲਵਾਰਾਂ ਚੋਂ ਚੱਲਦੀਆਂ ਰਹਿਣ ਸਦਾ ਫੁੱਲ ਚੜੀਆਂ।
ਜਿੱਤਣਾ ਸੱਚਾਈ ਨੇ ਜਿੱਤਣਾ ਸੱਚਾਈ ਨੇ ਆਖਰ ਬੁਰਜ ਪਾਪ ਦਾ ਟਹਿਣਾ, ਸਿੰਘ ਪੁੱਛਦੇ ਸੁੰਦਰੀ ਨੂੰ ਭੈਣ ਤੂੰ ਘਰ ਜਾਣਾ ਜਾ ਰਹਿਣਾ।
ਜੇ ਆਖੇ ਪੈਣਾ ਤੂੰ ਤੇਰਾ ਇੱਥੇ ਪਤੀ ਮਗਾਈਏ, ਇੱਕ ਵਾਰੀ ਉਜੜੀ ਜੋ ਤੇਰੀ ਦੁਨੀਆ ਨਵੀਂ ਵਸਾਈਏ।
ਹਰ ਜਾਣਾ ਸੋਹਰਿਆਂ ਦੇ ਜਾਂ ਫਿਰ ਸਾਡੇ ਕੋਲ ਦੁੱਖ ਸਹਿਣਾ, ਸਿੰਘ ਪੁੱਛਦੇ ਸੁੰਦਰੀ ਨੂੰ ਭੈਣ ਤੂੰ ਘਰ ਜਾਣਾ ਜਾ ਰਹਿਣਾ।
ਗੁਰੂ ਗੋਬਿੰਦ ਸਿੰਘ ਜੀ ਨੇ ਮੱਥਾ ਨਾਲ ਜੁਰਮ ਦੇ ਲਾਇਆ, ਸਰਬਣ ਸਵਾਰ ਕੇ ਵੀ ਉਸਨੇ ਸਾਨੂੰ ਸਬਕ ਸਿਖਾਇਆ।
ਮਾਰੇ ਮਜਲੂਮਾਂ ਤੇ ਹੁੰਦਾ ਜਬਰ ਵੇਖ ਨਹੀਂ ਸਹਿਣਾ, ਸਿੰਘ ਪੁੱਛਦੇ ਸੁੰਦਰੀ ਨੂੰ ਭੈਣ ਤੂੰ ਘਰ ਜਾਣਾ ਜਾ ਰਹਿਣਾ।
ਜੇ ਜਿਉਂਦੇ ਫੜੇ ਜਾਈਏ ਤਾਂ ਵੀ ਮੰਨਣਾ ਪੈਂਦਾ ਪਹਾਣਾ ਪੈਣਾ, ਜੇ ਜਿਉਂਦੇ ਫੜੇ ਜਾਈਏ ਤਾਂ ਵੀ ਮੰਨਣਾ ਪੈਂਦਾ ਪਾਣਾ, ਬੰਦ ਬੰਦ ਕਟਵਾ ਕੇ ਵੀ ਬੇਸ਼ੱਕ ਖੋਪਰ ਪਵੇ ਲੁਹਾਣਾ।
ਸੂਲੀ ਤੇ ਚੜ ਕੇ ਵੀ ਪੈਂਦਾ ਐਨਾ ਲਹਕ ਹੈ ਕਹਿਣਾ, ਸਿੰਘ ਪੁੱਛਦੇ ਸੁੰਦਰੀ ਨੂੰ ਭੈਣ ਤੂੰ ਘਰ ਜਾਣਾ ਜਾ ਰਹਿਣਾ।
ਗੈਰਤ ਨਾਲ ਜੂਣਾ ਹੈ ਪੈਂਦਾ ਗੈਰਤ ਬਦਲੇ ਮਰਨਾ, ਦਿਲਦਾਰ ਮਨਾਵਣ ਲਈ ਪੈਂਦਾ ਖੂਨ ਦਾ ਸਾਗਰ ਤਰਨਾ।
ਜਿਹੜੇ ਨਾਲ ਕਵੀ ਸ਼੍ਰੀ ਕੈ ਜਿਹੜੇ ਨਾਲ ਕਵੀ ਸ਼੍ਰੀ ਕੈ ਹੁੰਦੀ ਅਣਖ ਮਰਦ ਦਾ ਗਹਿਣਾ, ਸਿੰਘ ਪੁੱਛਦੇ ਸੁੰਦਰੀ ਨੂੰ ਭੈਣ ਤੂੰ ਕਰ ਜਾਣਾ ਜਾ ਰਹਿਣਾ।
ਸ਼ਾਮ ਸਿੰਘ ਨਾਰਲੇ ਨੇ ਪੁੱਛਿਆ, ਇਹ ਦੱਸ ਭੈਣਾ ਜੇ ਆਖੇ ਤੇ ਤੈਨੂੰ ਤੇਰੇ ਮਾਪਿਆਂ ਕੋਲਾਂ ਛੱਡ ਆਈਏ। ਸੁੰਦਰੀ ਨੇ ਹੱਥ ਜੁੜ ਕੇ ਆਖਿਆ, ਵੀਰ ਜੀ ਜੇ ਮਾਪਿਆਂ ਕੋਲਾਂ ਛੱਡ ਆ, ਜਿਹੜੀਆਂ ਫਾਹੀਆਂ ਅੱਗੇ ਬਲਵੰਤ ਸਿੰਘ ਤੇ ਮੈਨੂੰ ਪਈਆਂ ਸਨ ਉਹ ਦੁਬਾਰਾ ਸਰਕਾਰ ਕੱਸ ਦੇਵੇਗੀ। ਮੈਂ ਪ੍ਰਣ ਕੀਤਾ ਹੈ ਮੇਰੇ ਵਤਨ ਤੋਂ ਮਰਨ ਵਾਲੇ ਵੀਰਾਂ ਵਿੱਚ ਰਹਿ ਕੇ ਮੈਂ ਧਰਮ ਦੀ ਕੌਮ ਦੀ ਸੇਵਾ ਕਰਾਂਗੀ, ਭਰਾਵਾਂ ਦੀ ਸੇਵਾ ਕਰਾਂਗੀ। ਇਤਿਹਾਸ ਕਹਿੰਦਾ ਹੈ ਖੰਡੇ ਬਾਟੇ ਦਾ ਅਮਰ ਛਕਾ ਕੇ ਇਸ ਬੀਬੀ ਸੁੰਦਰੀ ਤੋਂ ਇਹਦਾ ਨਾਮ ਬਹਾਦਰ ਸੁੰਦਰ ਕੌਰ ਰੱਖ ਦਿੱਤਾ ਗਿਆ। ਜਿੱਥੇ ਅੱਗੇ ਉਹ ਆਪਣੇ ਭਰਾ ਬਲਵੰਤ ਸਿੰਘ ਤੋਂ ਸ੍ਰੀ ਜਪਜੀ ਸਾਹਿਬ ਦਾ ਪਾਠ ਕਰਨਾ ਸਿੱਖੀ ਸੀ, ਉੱਥੇ ਸਿੰਘਾਂ ਦੇ ਸੰਗ ਰਹਿਣ ਕਾਰਨ ਬੀਬੀ ਸੁੰਦਰੀ ਪੰਜਾਂ ਬਾਣੀਆਂ ਦੀ ਨਿਤ ਨੇਮਣ ਬਣ ਗਈ ਹੈ। ਚੜ੍ਹਦੀ ਕਲਾ ਵਿੱਚ ਰਹਿਣਾ, ਚੰਡੀਰੀ ਵਾਰ ਦਾ ਪਾਠ ਕਰਨਾ, ਤੀਰ ਅੰਦਾਜ਼ੀ, ਤਲਵਾਰ ਚਲਾਉਣੀ, ਕਈ ਕਰਤ ਬਹਾਦਰ ਬੀਬੀ ਸੁੰਦਰੀ ਨੇ ਸਿੱਖ ਲਏ ਸਨ। ਯਾਦ ਰੱਖੋ, ਭਰਾਵਾਂ ਦੀ ਸੇਵਾ ਵਿੱਚ ਲੰਗਰ ਤਿਆਰ ਕਰਨਾ, ਇਹ ਬਹਾਦਰ ਬੀਬੀ ਸੁੰਦਰੀ ਦੀ ਨਿਤ ਦੀ ਕਰਨੀ ਸੀ। ਕਹਿੰਦੇ ਨੇ ਇੱਕ ਵਾਰੀ ਕਾਨੂੰਆਣ ਦੇ ਛੰਭਾਂ ਵਿੱਚੋਂ ਸਿੰਘ ਪਹਾੜੀ ਇਲਾਕੇ ਨੂੰ ਨਿਕਲ ਤੁਰੇ ਨੇ। ਪਿਛਲੇ ਪਾਸਿਓਂ ਵੈਰੀ ਦਾ ਜ਼ੋਰ ਜ਼ਿਆਦਾ ਹੋਣ ਕਾਰਨ ਐਨ ਵੱਡੇ ਪਹਾੜਾਂ ਦੀ ਖਿੱਕ ਦੇ ਥੱਲੇ ਖਾਲਸੇ ਨੇ ਦਰਬਾਰ ਸਜਾ ਦਿੱਤਾ ਹੈ। ਸ਼ਾਮ ਸਿੰਘ ਨਾਰਲੇ ਨੇ ਸਿੰਘਾਂ ਵਿੱਚ ਵਿਚਾਰ ਕੀਤੀ ਕਿ ਕੋਈ ਲਾਗਲੇ ਪਿੰਡਾਂ ਵਿੱਚ ਜਾਓ, ਜੇ ਆਟਾ ਮਿਲ ਜਾਏ, ਜੇ ਦਾਣਾ ਮਿਲ ਜਾਏ, ਜੇ ਕੁਝ ਖਾਣ ਵਾਸਤੇ ਮਿਲ ਜਾਏ ਤੇ ਲੰਗਰ ਤਿਆਰ ਕੀਤਾ ਜਾਏ। ਕਹਿੰਦੇ ਨੇ ਬੜੀ ਕੀਮਤੀ ਬੀਬੀ ਸੁੰਦਰੀ ਦੇ ਹੱਥ ਵਿੱਚ ਸੋਨੇ ਦੀ ਮੁੰਦਰੀ ਸੀ। ਇਹਨੇ ਯਾਰ ਕੀਤਾ, ਵੀਰ ਜੀ ਜੇ ਮੈਨੂੰ ਆਰਡਰ ਦਿਓ, ਇੱਕ ਭਰਾ ਮੇਰੇ ਨਾਲ ਭੇਜ ਦਿਓ, ਮੈਂ ਲਾਗਲੇ ਪਿੰਡਾਂ ਵਿੱਚੋਂ ਰਸਤ ਲੈ ਆਵਾਂਗੀ। ਕਹਿੰਦੇ ਨੇ ਬੀਬੀ ਸੁੰਦਰੀ ਜੀ ਆਗਿਆ ਲੈ ਕੇ ਇੱਕ ਸਿੰਘ ਨੂੰ ਨਾਲ ਲੈ ਕੇ, ਭਰਾ ਨੂੰ ਨਾਲ ਲੈ ਕੇ ਬੀਬੀ ਜੀ ਤੁਰੀ ਹੈ। ਜਦੋਂ ਆਜ਼ਾਦ ਵਿੱਚੋਂ ਨਿਕਲੀ, ਇੱਕ ਪਹਾੜ ਦੀ ਚੋਟੀ ਉੱਤੇ ਚੜ੍ਹੀ ਜਾਂ ਥੱਲੇ ਉਤਰੀ, ਪਹਾੜਾਂ ਦੇ ਵਿਚਾਲੇ ਇੱਕ ਪਿੰਡ ਆਇਆ। ਉਸ ਪਿੰਡ ਵਿੱਚ ਵੜਨ ਤੋਂ ਪਹਿਲਾਂ ਇੱਕ ਸਹਿਮਿਆ ਹੋਇਆ ਮਨੁੱਖ ਬੀਬੀ ਸੁੰਦਰੀ ਨੂੰ ਮਿਲਿਆ। ਜੁੰਦਰੀ ਦੇ ਪੁੱਛਣ ਉੱਤੇ ਉਹਨੇ ਰੋ ਕੇ ਦੱਸਿਆ, ਹੇ ਭੈਣਾ, ਮੈਂ ਮਸਲੱਕੇ ਪਿੰਡ ਦੇ ਰਹਿਣ ਵਾਲਾ ਇੱਕ ਖੱਤਰੀ ਹਾਂ, ਮੇਰੇ ਉੱਤੇ ਸਰਕਾਰੀ ਬੰਦਿਆਂ ਨੇ ਬੜਾ ਜਬਰ ਕੀਤਾ ਹੈ। ਕਰੇ ਬਾਦਸ਼ਾਹ, ਅਕਬਰ ਦੇ ਯੁੱਗ ਵਿੱਚ ਮੇਰੇ ਵੱਡ ਵਡੇਰੇ ਵੀ ਬਾਦਸ਼ਾਹ ਦੇ ਦਰਬਾਰੀ ਰਹੇ ਨੇ। ਮੁੱਕਦੀ ਗੱਲ ਕਹਿੰਦਾ, ਮੈਂ ਸ਼ਾਦੀ ਕਰਵਾ ਕੇ, ਨਵਾਂ ਵਿਆਹ ਕਰਵਾ ਕੇ ਆਪਣੀ ਧਰਮ ਪਤਨੀ ਨੂੰ ਘਰ ਵਿੱਚ ਲੈ ਕੇ ਪਰਤਿਆ ਹਾਂ, ਤੇ ਜਦੋਂ ਮੇਰੇ ਪਿੰਡ ਦੇ ਨਵਾਬ ਨੂੰ ਪਤਾ ਲੱਗਾ, ਉਹ ਬੇਈਮਾਨ ਹੋ ਗਿਆ, ਉਹਨੇ ਮੈਨੂੰ ਪਕੜ ਕੇ ਜੇਲ੍ਹ ਵਿੱਚ ਸੁੱਟ ਦਿੱਤਾ ਔਰ ਡਰ ਦਿੱਤਾ ਕਿ ਤੇਰੇ ਕੋਲਾਂ ਅਕਬਰ ਬਾਦਸ਼ਾਹ ਦੇ ਵੇਲੇ ਦਾ ਤਨ ਹੈ, ਹੀਰੇ ਜਵਾਹਰ ਨੇ, ਇਸ ਲਈ ਉਹ ਸਾਨੂੰ ਦੇ ਦੇ। ਮੈਂ ਬਥੇਰੇ ਤਰਲੇ ਲੈ, ਪਰ ਕਾਰਨ ਬਣਿਆ ਉਹਨੇ ਧੱਕੇ ਨਾਲ ਸਾਡਾ ਸਭ ਕੁਛ ਖੋਲਿਆ ਹੈ ਤੇ ਮੇਰੀ ਧਰਮ ਪਤਨੀ ਨੂੰ ਆਪਣੀ ਕੈਦ ਵਿੱਚ ਪਾਇਆ ਹੋਇਆ ਹੈ। ਬੀਬੀ ਸੁੰਦਰੀ ਉੱਥੋਂ ਹੀ ਪਿੱਛੇ ਮੁੜ ਆਈ ਹੈ। ਇਹਨੇ ਆਖਿਆ, ਭਰਾ ਜੀ, ਮੈਂ ਕੁਝ ਵੀ ਨਹੀਂ ਛਕਣ ਵਾਸਤੇ ਤੁਹਾਡੇ ਲਿਆ ਸਕੀ, ਕਿਉਂਕਿ ਇੱਕ ਦੁਖੀਆ ਮੈਨੂੰ ਮਿਲਿਆ ਹੈ ਜਿਹਦੇ ਉੱਤੇ ਸਰਕਾਰੀ ਬੰਦਿਆਂ ਨੇ ਬੜਾ ਅਤਿਆਚਾਰ ਕੀਤਾ ਹੈ। ਇਸ ਖੱਤਰੀ ਨੇ ਪੰਥ ਦੇ ਸਾਹਮਣੇ ਰੋ ਰੋ ਕੇ ਜੋ ਉਹਦੇ ਨਾਲ ਬੀਤੀ ਸੀ ਸਾਰਾ ਹਵਾਲ ਦੱਸਿਆ। ਸ਼ਾਮ ਸਿੰਘ ਨਾਰਲੇ ਨੂੰ ਅੱਗ ਲੱਗ ਗਈ ਹੈ। ਉਸੇ ਵੇਲੇ ਬੀਬੀ ਸੁੰਦਰੀ ਨੇ ਪਰਨ ਕੀਤਾ, ਵੀਰ ਜੀ ਮੈਂ ਵੀ ਕੋੜ ਸਵਾਰ ਹੋ ਕੇ ਤਲਵਾਰ ਲੈ ਕੇ ਉਸ ਨਵਾਬ ਦੇ ਪਿੰਡ ਉੱਤੇ ਹਮਲਾ ਕਰਾਂਗੀ। ਸਰਬਸੰਮਤੀ ਦੇ ਨਾਲ ਖਾਲਸੇ ਨੇ ਪਰਨ ਕੀਤਾ ਔਰ ਫੈਸਲਾ ਕੀਤਾ ਵੀ ਇਸ ਖੱਤਰੀ ਨੂੰ ਨਾਲ ਲੈ ਕੇ ਕੱਲ ਨੂੰ ਮਸਲੱਕੇ ਪਿੰਡ ਦਾ ਹਾਕਮ ਸੋਧ ਦਿੱਤਾ ਜਾਏਗਾ। ਉੱਥੋਂ ਦੇ ਨਵਾਬਾਂ ਨੂੰ ਸਜ਼ਾ ਦਿੱਤੀਆਂ ਜਾਣਗੀਆਂ, ਖੋਇਆ ਹੋਇਆ ਤਨ ਤੇ ਇਸ ਗਰੀਬ ਦੀ ਧਰਮ ਪਤਨੀ ਵਾਪਸ ਲਿਆਂਦੀ ਜਾਏਗੀ। ਅਗਲਾ ਦਿਨ ਚੜਿਆ ਹੈ। ਨਿਤਨੇਮ ਕਰਨ ਤੋਂ ਬਾਅਦ ਖਾਲਸੇ ਨੇ ਸੰਭਾਲੇ ਨੇ ਸ਼ਸਤਰ, ਭਰ ਕੇ ਤੀਰਾਂ ਦੇ ਪੱਥੇ ਹੋ ਕੇ ਘੋੜਿਆਂ ਤੇ ਸਵਾਰ ਲੈ ਕੇ ਹੱਥਾਂ ਵਿੱਚ ਨੇਜੇ। ਅੱਜ ਬੀਬੀ ਸੁੰਦਰੀ ਖੁਦ ਕਮਾਨ ਕਰ ਰਹੀ ਹੈ, ਤਿਆਰੀ ਕਰਕੇ ਗੁਰੂ ਕਾ ਖਾਲਸਾ ਪੜਦਾ ਹੋਇਆ ਚੰਡੀ ਦੀ ਵਾਰ ਉਸ ਮਸਲੱਕੇ ਪਿੰਡ ਵੱਲ ਨੂੰ ਚੜ ਪਿਆ ਹੈ ਜਿੱਥੋਂ ਦੇ ਹਾਕਮ ਨੂੰ ਖਾਲਸੇ ਨੇ ਸੋਧ ਦੇਣਾ ਹੈ। ਜੰਗੀ ਤਿਆਰੀ ਕੀਤੀ ਗਈ, ਨਗਾਰਿਆਂ ਤੇ ਚੋਟਾਂ ਲੱਗੀਆਂ ਗਈਆਂ, ਬਾਜਾਂ ਵਾਲਿਆਂ ਨੂੰ ਕੀਤਾ ਹੈ ਯਾਦ, ਅਕਾਲ ਅਕਾਲ ਦੇ ਜਕਾਰੇ ਛੱਡ ਕੇ ਇਹ ਫੌਜਾਂ ਜਾ ਰਹੀਆਂ ਨੇ। ਕਿਵੇਂ ਇਹਨਾਂ ਨੇ ਉਸ ਨਵਾਬ ਨੂੰ ਡੰਨ ਦਿੱਤਾ, ਕਿਵੇਂ ਉਸ ਨਗਰ ਨੂੰ ਘੇਰਿਆ, ਕਿਵੇਂ ਗਰੀਬ ਦੀ ਧਰਮ ਪਤਨੀ ਛਿੜਵਾਈ, ਇਹ ਸਾਰਾ ਵੇਰਵਾ ਇਸੇ ਹੀ ਕੈਸ਼ ਦੇ ਦੂਸਰੇ ਪਾਸੇ ਸੁਣੋ, ਇਉਂ ਬਿਆਨ ਕੀਤਾ ਜਾ ਰਿਹਾ।
ਲੈ ਕੇ ਬਹਾਦਰ ਖਾਲਸੇ ਨੂੰ ਨਾਲ ਬੀਬੀ ਸੁੰਦਰੀ ਨੇ ਔਰ ਖਾਲਸੇ ਨੇ ਪਾ ਕੇ ਨਵਾਬ ਦੇ ਮਸਲੱਕੇ ਪਿੰਡ ਨੂੰ ਘੇਰਾ, ਜਿਵੇਂ ਹਮਲਾ ਕਰਕੇ ਨਵਾਬ ਸੋਧਿਆ, ਇਉਂ ਬੇਨਤੀ ਕੀਤੀ ਜਾ ਰਹੀ ਹੈ।
ਜਦ ਖੱਤਰੀ ਨੇ ਵਾਰ ਤਾਰੋ ਦੱਸੀ ਸਾਰੀ, ਸੁਣ ਕੇ ਅਣਖੀ ਸੂਰਿਆਂ ਕਰ ਲਈ ਤਿਆਰੀ। ਉਸੇ ਵੇਲੇ ਖੜਕੀਆਂ ਰਣਜੀਤ ਨਿਗਾਰਾ, ਚੜੀ ਬਹਾਦਰ ਸੁੰਦਰੀ ਦਾ ਲੈ ਕੇ ਪਾਰਾ। ਚੰਗੀ ਸ਼ਸਤਰ ਪੈਣ ਲੈ ਫੜ ਲਈਆਂ ਕਮਾਨਾ, ਤਿੱਖੇ ਤੀਰ ਕਰੁੰਡੀਏ ਕੱਢਣ ਪੈ ਜਾਨਾ। ਗੋਲੀ ਸਿੱਕਾ ਸੂਰਮੇ ਲੈ ਤੁਰ ਪੇ ਸਾਰਾ, ਚੜੀ ਬਹਾਦਰ ਸੁੰਦਰੀ ਦਲ ਲੈ ਕੇ ਪਾਰਾ। ਉਹ ਪਿੰਡ ਮਸਲਕਾ ਘੇਰ ਕੇ ਲਿਆ ਮਲ ਚ ਫੇਰਾ, ਮੁਗਲਾਂ ਦੇ ਘਰ ਹੋ ਗਿਆ ਚਿੱਟੇ ਦਿਨ ਨੇਰਾ।
ਤਕੜੇ ਹੋ ਜੋ ਪਾਜੀ ਉਹ ਮਾਰਿਆ ਲਲਕਾਰਾ,
ਬਣੀ ਨਵਾਬ ਨੂੰ ਸੀ ਬਹੁਤ ਖਵਾਰੀ
ਜਿਉਂਦਾ ਸਿੰਘਾਂ ਫੜ ਲਿਆ ਪਾਪੀ ਹਥਿਆਰਾ ਚੜੀ ਬਹਾਦਰ ਸੁੰਦਰੀ ਦਲੀ ਕੇ ਫਾਰਾ
ਅਰੇ ਜੋ ਸਿੰਘਾਂ ਸਾਹਮਣੇ ਸਬਕ ਹੋ ਗਏ ਟੋਟੇ ਬਾਕੀ ਡਿੱਗ ਪਏ ਚੰਨੀ ਸਿੰਘਾਂ ਦੇ ਨਿੱਕੇ ਤੇ ਮੋਟੇ
ਉਹ ਲੁੱਟਿਆ ਧਾਨੀ ਨਵਾਬ ਦਾ ਕਰ ਹੱਥ ਕਿਰਾਰਾ ਚੜੀ ਬਹਾਦਰ ਸੁੰਦਰੀ ਦਲੀ ਕੇ ਪਾਰਾ
ਮਾਰ ਜਬਰਦਾ ਤੋੜਤਾ ਵਾ ਕੇ ਤਲਵਾਰਾ ਮਾਰ ਜਬਰਦਾ ਤੋੜਤਾ ਵਾ ਕੇ ਤਲਵਾਰਾ ਮੋੜ ਦਵਾਈਆਂ ਖਾਲਸੇ ਦੁਖੀਆਂ ਦੀਆਂ ਨਾਰਾਂ
ਫੇਰ ਗਜਾਇਆ ਖਾਲਸੇ ਵਿੱਚ ਖੁਸ਼ੀ ਜਕਾਰਾ ਚੜੀ ਬਹਾਦਰ ਸੁੰਦਰੀ ਦਲ ਲੈ ਕੇ ਪਾਰਾ
ਦਿੱਤਾ ਫਾ ਨਵਾਬ ਨੂੰ ਗਲ ਰੱਸਾ ਪਾ ਕੇ ਤੋਰੀ ਵਾਂਗੂ ਟੰਗਤਾ ਰੁੱਖ ਨਾਲ ਲਮਕਾ ਕੇ
ਕਰਕੇ ਕਮਜ਼ੋਰ ਨੈਲ ਕੇ ਦੁਨੀਆਂ ਤੋਂ ਨਿਆਰਾ ਚੜੀ ਬਹਾਦਰ ਸੁੰਦਰੀ ਦਲ ਲੈ ਕੇ ਪਾਰਾ
ਕਹਿੰਦੇ ਨੇ ਉਸ ਚੰਡਾਲ ਨਵਾਬ ਨੂੰ ਪਕੜ ਕੇ ਇੱਕ ਰੁੱਖ ਦੇ ਨਾਲ ਤੋਰੀ ਦੀ ਤਰ੍ਹਾਂ ਲਮਕਾ ਕੇ ਫਾਹੇ ਦੇ ਕੇ ਮਾਰ ਦਿੱਤਾ ਵੱਡੇ ਵੱਡੇ ਨਵਾਬਾਂ ਨੇ ਸਿੰਘਾਂ ਸਰਦਾਰਾਂ ਨੇ ਘਰ ਲੁੱਟੇ ਔਰ ਗਰੀਬ ਖੱਤਰੀ ਦੀ ਧਰਮ ਪਤਨੀ ਛਿੜਵਾ ਕੇ ਜਦੋਂ ਉਹਦੇ ਹਵਾਲੇ ਕੀਤੀ ਇਤਿਹਾਸ ਕਹਿੰਦਾ ਖੱਤਰੀ ਮੁੰਡਾ ਉਹਦੀ ਧਰਮ ਪਤਨੀ ਸ਼ਾਮ ਸਿੰਘ ਨਾਰਲੇ ਦੇ ਚਰਨਾਂ ਉੱਤੇ ਡਿੱਗ ਕੇ ਕਹਿੰਦੇ ਸਰਦਾਰਾ ਸਾਡਾ ਤੂੰ ਧਰਮ ਦਾ ਬਾਪ ਹੈ ਅਸੀਂ ਇਸ ਪਿੰਡ ਵਿੱਚ ਨਹੀਂ ਰਹਿਣਾ ਸਾਡਾ ਜੋ ਕੁਝ ਵੀ ਤਨ ਦੌਲਤ ਹੈ ਉਹ ਸਿੱਖੀ ਦੀ ਸੇਵਾ ਲਈ ਵਰਤਿਆ ਜਾਏ ਔਰ ਸਾਨੂੰ ਆਪਣੇ ਵਿੱਚ ਸ਼ਾਮਿਲ ਕਰਕੇ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਸਿੰਘ ਸਜਾ ਦਿੱਤਾ ਜਾਏ ਕਹਿੰਦੇ ਨੇ ਸ਼ਾਮ ਸਿੰਘ ਨਾਰਲੇ ਨੇ ਇਸ ਜੋੜੀ ਨੂੰ ਅੰਮ੍ਰਿਤ ਛਕਾਇਆ ਉਸ ਕਤਰੀ ਦਾ ਨਾਂ ਰੱਖਿਆ ਸਰਦਾਰ ਧਰਮ ਸਿੰਘ ਉਹਦੀ ਧਰਮ ਪਤਨੀ ਦਾ ਨਾਂ ਰੱਖਿਆ ਸਰਦਾਰਨੀ ਧਰਮ ਕੌਰ ਕਹਿੰਦੇ ਨੇ ਜਿੱਥੇ ਲੰਗਰ ਦੀ ਸੇਵਾ ਚੱਲਦੀ ਹੈ ਹੋਰ ਵੀ ਜੋ ਦੁੱਖ ਮੁਸੀਬਤਾਂ ਆਉਂਦੀਆਂ ਬੀਬੀ ਧਰਮ ਕੌਰ ਤੇ ਬੀਬੀ ਸੁੰਦਰੀ ਉਹ ਭਰਾਵਾਂ ਦੀਆਂ ਵੰਡਾ ਰਹੀਆਂ ਨੇ ਇਧਰ ਕਹਿੰਦੇ ਨੇ ਮਹਾਰਾਜਾ ਕੌੜਾ ਮੱਲ ਦੀਵਾਨ ਕੌੜਾ ਮੱਲ ਪਰ ਖਾਲਸਾ ਪੰਥ ਉਹਨੂੰ ਮਿੱਠਾ ਮੱਲ ਕਿਹਾ ਕਰਦਾ ਸੀ ਵਿੱਚ ਪੈ ਕੇ ਕਹਿੰਦੇ ਨੇ ਮੀਰ ਮਨੂ ਦੇ ਨਾਲ 3 ਸਾਲ ਲਈ ਇਸ ਦੀਵਾਨ ਕੌੜਾ ਮੱਲ ਨੇ ਸੁਲਾਹ ਕਰਾ ਦਿੱਤੀ ਕੌੜਾ ਮੱਲ ਦੇ ਕਹਿਣ ਉੱਤੇ ਖਾਲਸੇ ਨੇ ਮੀਰ ਮਨੂ ਨੂੰ ਮੁਲਤਾਨ ਵੀ ਜਿੱਤ ਕੇ ਦਿੱਤਾ ਹੋਰ ਵੀ ਕਈ ਮਹਿਮਾ ਖਾਲਸੇ ਨੇ ਮੀਰ ਮਨੂ ਦੀ ਸਹਾਇਤਾ ਉੱਤੇ ਸਰ ਕੀਤੀਆਂ ਤੀਜੀ ਵਾਰੀ ਅਹਿਮਦ ਸ਼ਾਹ ਅਬਦਾਲੀ ਹਿੰਦੁਸਤਾਨ ਉੱਤੇ ਚੜ ਆਇਆ ਬੜੀ ਲਹੂ ਡੋਲਵੀਂ ਲੜਾਈ ਹੋਈ ਇਸ ਲੜਾਈ ਵਿੱਚ ਦੀਵਾਨ ਕੌੜਾ ਮੱਲ ਲਾਹੌਰ ਦੀਆਂ ਫੌਜਾਂ ਮੀਰ ਮਨੂ ਦੀਆਂ ਫੌਜਾਂ ਵੱਲੋਂ ਲੜਿਆ 30,000 ਸਿੰਘ ਉਸ ਮੈਦਾਨ ਵਿੱਚ ਦੀਵਾਨ ਕੌੜਾ ਮੱਲ ਦੀ ਮਦਦ ਉੱਤੇ ਡਟਿਆ ਪਰ ਭਾਰਤ ਦੇ ਮੰਨਿਆ ਭਾਗਾਂ ਨੂੰ ਉਹ ਭਾਰਤ ਦਾ ਨੇਕ ਬੰਦਾ ਭਾਈ ਮਿੱਠਾ ਮੱਲ ਜੀ ਦੀਵਾਨ ਕੌੜਾ ਮੱਲ ਉਸ ਮੈਦਾਨ ਵਿੱਚ ਸ਼ਹੀਦ ਹੋ ਗਿਆ ਜਦੋਂ ਰਣ ਮੈਦਾਨ ਵਿੱਚ ਕੌੜਾ ਮੱਲ ਜੀ ਸ਼ਹੀਦ ਹੋ ਗਿਆ ਕਹਿੰਦੇ ਮੁਗਲ ਸੈਨਾ ਮੈਦਾਨ ਵਿੱਚੋਂ ਦੌੜ ਉੱਠੀ ਜਦੋਂ ਮੁਗਲੀਆ ਸੈਨਾ ਮੈਦਾਨ ਵਿੱਚੋਂ ਦੌੜ ਗਈ ਤਾਂ ਸਿੱਖ ਵੀ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ ਪਾਸੇ ਨੂੰ ਹਟ ਆਏ ਕਹਿੰਦੇ ਨੇ ਉਸ ਮੌਕੇ ਤੇ ਡਿਊਟੀ ਸੀ ਬਹਾਦਰ ਸੁੰਦਰੀ ਦੀ ਫੱਟੜ ਸਿੰਘਾਂ ਨੇ ਫੱਟ ਬਣਨੇ ਔਰ ਮੂੰਹ ਵਿੱਚ ਪਾਣੀ ਪਾਉਣਾ ਸਿੰਘਾਂ ਦੀ ਮਲਮ ਪੱਟੀ ਕਰ ਰਹੀ ਸੀ ਜੈ ਇੱਕ ਜ਼ਖਮੀ ਪਠਾਨ ਲਿਲਕਣੀਆਂ ਲੈ ਰਿਹਾ ਸੀ ਨਾ ਜਰਿਆ ਗਿਆ ਬੀਬੀ ਸੁੰਦਰੀ ਕੋਲੋਂ ਕਹਿੰਦੇ ਨੇ ਆਪਣੇ ਕੋਲੋਂ ਪਾਣੀ ਉਹਦੇ ਮੂੰਹ ਵਿੱਚ ਪਾ ਕੇ ਬੀਬੀ ਸੁੰਦਰੀ ਅੱਗੇ ਹੋਈ ਹੋਸ਼ ਆਉਣ ਤੇ ਉਸ ਪਠਾਨ ਬੱਚੇ ਨੇ ਵੇਖਿਆ ਕਿ ਇਹ ਸਿੰਘਣੀ ਹੈ ਈਰਖਾ ਵਿੱਚ ਸੜੇ ਹੋਏ ਨੇ ਤਲਵਾਰ ਦੀ ਹੁੱਜ ਮਾਰੀ ਜੋ ਬੀਬੀ ਸੁੰਦਰੀ ਦੇ ਬੱਬਰਾਂ ਵਿੱਚ ਵੱਜੀ ਜੋਸ਼ ਆਇਆ ਸੁੰਦਰੀ ਨੂੰ ਉਹਨੇ ਡੱਕਰੇ ਕਰ ਦਿੱਤੇ ਨੇ ਪਠਾਨ ਦੇ ਪਰ ਆ ਬਸੁਰਤ ਹੋ ਕੇ ਧਰਤੀ ਉੱਤੇ ਡਿੱਗ ਪਈ ਇੱਕ ਮੀਰ ਮਨੂ ਦਾ ਜਰਨੈਲ ਸੁੰਦਰੀ ਦੀ ਸੂਰਤ ਉੱਤੇ ਬੇਈਮਾਨ ਹੋ ਕੇ ਇਹਨੂੰ ਉਠਾ ਕੇ ਆਪਣੇ ਘਰ ਵਿੱਚ ਲੈ ਗਿਆ ਹੈ ਕਹਿੰਦੇ ਨੇ ਉਸ ਵੇਲੇ ਦਾ ਸੀਨ ਆਪਦੇ ਚਰਨਾਂ ਵਿੱਚ ਬਿਆਨ ਕੀਤਾ ਜਾਂਦਾ ਹੈ ਇਹ ਦੁੱਖਾਂ ਭਰੀ ਘਟਨਾ ਬੀਬੀ ਸੁੰਦਰੀ ਨਾਲ ਜਿਵੇਂ ਵਾਪਰੀ ਇਉਂ ਬਿਆਨ ਕੀਤਾ ਜਾ ਰਿਹਾ
ਡਟ ਕੇ ਅਹਿਮਦ ਸ਼ਾਹ ਨਾ ਯੁੱਧ ਹੋਇਆ ਪਾਰੀ ਬਈ ਡਟ ਕੇ ਅਹਿਮਦ ਸ਼ਾਹ ਨਾ ਯੁੱਧ ਹੋਇਆ ਪਾਰੀ
ਹੋ ਵੀਰਾਂ ਦੇ ਫੱਟ ਬਾਨਰੀ ਸੁੰਦਰੀ ਵਿਚਾਰੀ ਵੀਰਾਂ ਦੇ ਫੱਟ ਬਾਨਰੀ ਸੁੰਦਰੀ ਵਿਚਾਰੀ
ਓ ਜਗਮੀ ਉੱਠ ਨਵਾਬ ਨੇ ਲਈ ਸੂਤ ਕਟਾਰੀ ਬਈ ਜਗਮੀ ਉੱਠ ਨਵਾਬ ਨੇ ਲਈ ਸੂਤ ਕਟਾਰੀ।
ਓ ਚੋਰੀ ਪਿਛਲੇ ਪਾਸਿਓਂ ਬੱਬਰਾਂ ਵਿੱਚ ਮਾਰੀ, ਚੋਰੀ ਪਿਛਲੇ ਪਾਸਿਓਂ ਬੱਬਰਾਂ ਵਿੱਚ ਮਾਰੀ।
ਓ ਜਗਮੀ ਸ਼ੀਨੀ ਉੱਠ ਗਏ, ਹੋ ਜਗਮੀ ਸ਼ੀਨੀ ਉੱਠ ਕੇ ਵਾ ਤੇਗ ਕਰਾਰੀ। ਆਖਦੇ ਜਗਮੀ ਸ਼ੀਨੀ ਉੱਠ ਕੇ ਵਾ ਤੇਗ ਕਰਾਰੀ।
ਦੈਂਤਾਂ ਉੱਪਰ ਜੈਤੀਰਾਂ ਚੰਡੀ ਲਲਕਾਰੀ, ਦੈਂਤਾਂ ਉੱਪਰ ਜੈਤੀਰਾਂ ਚੰਡੀ ਲਲਕਾਰੀ।
ਦਿੱਤਾ ਮਾਰ ਪਠਾਨ ਨੂੰ ਕਰ ਹਿੰਮਤ ਪਾਰੀ, ਸੁੰਦਰੀ ਨੇ ਦਿੱਤਾ ਮਾਰ ਪਠਾਨ ਨੂੰ ਕਰ ਹਿੰਮਤ ਪਾਰੀ।
ਉਤਰ ਗਈ ਨਾ ਜਖਮ ਦੀ, ਉਤਰ ਗਈ ਨਾ ਜਖਮ ਦੀ ਜਾਂ ਪੀੜ ਸਹਾਰੀ, ਉਤਰ ਗਈ ਨਾ ਜਖਮ ਦੀ ਜਾਂ ਪੀੜ ਸਹਾਰੀ।
ਫਿਰ ਡਿੱਗ ਪਈ ਸੁੰਦਰੀ, ਹੋ ਡਿਗਪੀ ਸੁੰਦਰੀ ਧਰਤ ਤੇ ਸਭ ਹੋਸ਼ ਵਸਾਰੀ। ਉਸਨੇ ਡਿਗਪੀ ਸੁੰਦਰੀ ਧਰਤ ਤੇ ਸਭ ਹੋਸ਼ ਵਸਾਰੀ।
ਓ ਬਿਲਤਾ ਪੈ ਗਈ ਸੀਸ ਤੇ ਸੱਚ ਲਿਖ ਲਿਖਾਰੀ, ਬਿਲਤਾ ਪੈ ਗਈ ਸੀਸ ਤੇ ਸੱਚ ਲਿਖ ਲਿਖਾਰੀ।
ਕਹਿੰਦੇ ਨੇ ਜਖਮੀ ਸੁੰਦਰੀ ਨੂੰ ਚੁੱਕ ਕੇ ਇੱਕ ਮੀਰ ਮਨੂ ਦਾ ਜਰਨੈਲ ਲਾਹੌਰ ਵਿੱਚ ਲੈ ਗਏ। ਜਦੋਂ ਬੀਬੀ ਸੁੰਦਰੀ ਨੂੰ ਸੁਰਤ ਆਈ ਕਈਆਂ ਦਿਨਾਂ ਦੇ ਬਾਅਦ, ਤਾਂ ਬੀਬੀ ਸੁੰਦਰੀ ਨੂੰ ਇਹ ਪਤਾ ਲੱਗਾ ਕਿ ਮੈਂ ਸਿੱਖ ਸਰਦਾਰਾਂ ਦੇ ਹੱਥਾਂ ਵਿੱਚ ਨਹੀਂ, ਸਗੋਂ ਕਿਸੇ ਜਿਰਵਾਣੇ ਦੇ ਹੱਥ ਵਿੱਚ ਆ ਗਈ ਹੈ, ਮੁਗਲਾਂ ਦੇ ਹੱਥ ਵਿੱਚ ਆ ਗਈ ਹੈ। ਹਜ਼ਾਰਾਂ ਇਲਾਜ ਕਰਾਏ ਨਵਾਬ ਨੇ, ਪਰ ਬੀਬੀ ਸੁੰਦਰੀ ਨੇ ਕੁਝ ਵੀ ਖਾਧਾ ਪੀਤਾ ਨਾ। ਇੱਧਰ ਜਦੋਂ ਸਿੰਘ ਅੰਮ੍ਰਿਤਸਰ ਆਏ, ਗਿਣਤੀ ਕੀਤੀ ਗਈ, ਤਾਂ ਬੀਬੀ ਸੁੰਦਰੀ ਦਾ ਪਤਾ ਨਾ ਲੱਗਾ। ਇਤਿਹਾਸ ਕਹਿੰਦਾ ਹੈ ਉਸ ਧਰਮ ਕੌਰ ਦੀ ਡਿਊਟੀ ਲਾਈ ਗਈ, ਬਿਜਲਾ ਸਿੰਘ ਦੀ ਡਿਊਟੀ ਲਾਈ ਗਈ ਕਿ ਉਹ ਬੀਬੀ ਸੁੰਦਰੀ ਦਾ ਪਤਾ ਕਰਨ। ਕਹਿੰਦੇ ਨੇ ਜਦੋਂ ਕਈ ਦਿਨ ਬੀਬੀ ਸੁੰਦਰੀ ਨੇ ਕੁਝ ਖਾਧਾ ਪੀਤਾ ਨਾ, ਅਖੀਰੀ ਨਵਾਬ ਦੀਆਂ ਬੇਗਮਾਂ ਨੇ ਪੁੱਛਿਆ ਵੀ ਤੂੰ ਇਸ ਤਰ੍ਹਾਂ ਮਰ ਜਾਏਗੀ, ਕੁਝ ਖਾ ਪੀ ਲੈ। ਬੀਬੀ ਸੁੰਦਰੀ ਨੇ ਕਿਹਾ ਵੀ ਕੋਈ ਹਿੰਦੂ ਧਰਮ ਨਾਲ ਸੰਬੰਧ ਰੱਖਣ ਵਾਲੀ ਹੋਵੇ ਜਾਂ ਸਿੱਖ ਧਰਮ ਨਾਲ ਸੰਬੰਧ ਰੱਖਣ ਵਾਲੀ ਔਰਤ ਹੋਵੇ, ਮੈਂ ਉਹਦੇ ਹੱਥਾਂ ਦਾ ਕੁਝ ਖਾ ਸਕਦੀ ਹੈ। ਮੇਰਾ ਦਿਲ ਕਰਦਾ ਬਾਣੀ ਸੁਣਨ ਨੂੰ, ਜੇ ਬਾਣੀ ਨਾ ਮੈਨੂੰ ਕਿਸੇ ਨੇ ਸੁਣਾਈ ਤੇ ਮੈਂ ਮਰ ਜਾਵਾਂਗੀ। ਕਹਿੰਦੇ ਨਵਾਬ ਨੇ ਹੁਕਮ ਦਿੱਤਾ ਵੀ ਕੋਈ ਬਾਣੀ ਪੜ੍ਹਨ ਵਾਲੀ ਔਰਤ ਲੱਭ ਕੇ ਲਿਆਂਦੀ ਜਾਏ ਜਿਹੜੀ ਆਮ ਸਿੱਖ ਇਤਿਹਾਸ ਤੇ ਹਿੰਦੂ ਮਤ ਦੇ ਗ੍ਰੰਥਾਂ ਤੋਂ ਵਾਕਫ ਹੋਵੇ। ਢੰਡੋਰਾ ਪਿੱਟਿਆ ਗਿਆ, ਇੱਕ ਔਰਤ ਪੇਸ਼ ਹੋਈ ਜਿਹਨੇ ਆਪਣਾ ਨਾਮ ਰਾਧਿਕਾ ਦਾਸੀ ਦੱਸਿਆ। ਆਖਿਆ ਨਵਾਬ ਸਾਹਿਬ ਮੈਂ ਹਿੰਦੂਆਂ ਦੀ ਕੁੜੀ ਹਾਂ, ਜੇ ਮੇਰੀ ਡਿਊਟੀ ਲਾ ਦਿੱਤੀ ਜਾਏ ਜੋ ਵੀ ਸੁੰਦਰੀ ਚਾਹੇ ਮੈਂ ਕਥਾ ਸੁਣਾ ਸਕਦੀ ਹਾਂ, ਮੈਂ ਜਪਜੀ ਸਾਹਿਬ ਦਾ ਪਾਠ ਵੀ ਜਾਣਦੀ ਹਾਂ। ਕਹਿੰਦੇ ਨੇ ਜਦੋਂ ਰਾਧਿਕਾ ਗਈ ਨਵਾਬ ਦੀਆਂ ਮਹਿਲਾਂ ਵਿੱਚ, ਸੁੰਦਰੀ ਨੇ ਵੇਖਿਆ ਤਾਂ ਸੁੰਦਰੀ ਨੇ ਉਹਦੇ ਹੱਥੋਂ ਪਾਣੀ ਪੀ ਲਿਆ, ਬਾਣੀ ਸੁਣੀ ਤੇ ਰੋਟੀ ਵੀ ਖਾ ਲਈ। ਹੁਣ ਨਵਾਬ ਦੀ ਖੁਸ਼ੀ ਦੀ ਹੱਦ ਨਾ ਰਹੀ, ਪਰ ਬੀਬੀ ਸੁੰਦਰੀ ਕੁਝ ਪੇਤ ਪਰੀ ਗੱਲ ਦਿਲ ਵਿੱਚ ਲੈ ਕੇ ਬਿਮਾਰਾਂ ਦੀ ਤਰ੍ਹਾਂ ਮੰਜੇ ਉੱਤੇ ਪਈ ਰਹਿੰਦੀ ਹੈ। ਬੜੇ ਵੈਦ ਹਕੀਮ ਸੱਦੇ, ਪਰ ਸੁੰਦਰੀ ਦਾ ਦੁੱਖ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ। ਇੱਕ ਦਿਨ ਕਹਿੰਦੇ ਨੇ ਰਾਧਿਕਾ ਗੋਲੀ ਦੇ ਕੋਲ ਨਵਾਬ ਨੇ ਕਿਹਾ ਹੇ ਰਾਧਾ ਕੋਈ ਹਕੀਮ ਦੀ ਦੱਸ ਪਾ, ਤੇ ਕਹਿੰਦੇ ਰਾਧਾ ਗੋਲੀ ਨੇ ਕਹਿਣਾ ਸ਼ੁਰੂ ਕੀਤਾ ਹੇ ਨਵਾਬ ਬਟਾਲੇ ਦੀ ਉਹ ਚੰਗੜਾ ਦੀ ਬਸਤੀ ਦੇ ਵਿੱਚ ਇੱਕ ਬੌਰੀਆ ਹਕੀਮ ਰਹਿੰਦਾ ਹੈ, ਬੜਾ ਮੰਨਿਆ ਹੋਇਆ ਹਕੀਮ, ਜੜ ਬੂਟੀ ਦੀ ਚੰਗੀ ਤਰ੍ਹਾਂ ਪਰਖ ਜਾਣਦਾ ਹੈ। ਮੈਨੂੰ ਇਉਂ ਜਾਪਦਾ ਹੈ ਜੇ ਉਹਨੂੰ ਬੁਲਾ ਲਿਆ ਜਾਏ ਤੇ ਸੁੰਦਰੀ ਦਾ ਇਲਾਜ ਹੋ ਸਕਦਾ ਹੈ। ਜਿਵੇਂ ਉਸ ਬੀਬੀ ਨੇ ਦੱਸ ਪਾਈ ਰਾਧਿਕਾ ਗੋਲੀ ਨੇ, ਇੱਕ ਹਕੀਮ ਦੀ ਇਉਂ ਬਿਆਨ ਕੀਤਾ ਜਾ ਰਿਹਾ।
ਰਾਧਾ ਗੋਲੀ ਕਹਿੰਦੀ ਗੱਲ ਸੁਣੋ ਖਾਣ ਜੀ, ਜਾਣ ਬੋਝ ਤੁਸੀਂ ਬਣੋ ਨਾਨ ਦਾਣ ਜੀ, ਜਾਣ ਬੋਝ ਤੁਸੀਂ ਬਣੋ ਨਾਨ ਦਾਣ ਜੀ।
ਸੁੰਦਰੀ ਦਾ ਇਲਾਜ ਤੁਸਾਂ ਜੇ ਕਰਾਣਾ ਜੇ, ਬੌਰੀਆ ਹਕੀਮ ਬੜਾ ਹੀ ਸਿਆਣਾ ਜੇ, ਬੌਰੀਆ ਹਕੀਮ ਬੜਾ ਹੀ ਸਿਆਣਾ ਜੇ।
ਕਈਆਂ ਪੀੜੀਆਂ ਤੂੰ ਇਹੋ ਕੰਮ ਕਰਦੇ, ਸੈਂਕੜੇ ਬਚਾਏ ਉਹਨਾਂ ਬੰਦੇ ਮਾਰ ਦੇ, ਸੈਂਕੜੇ ਬਚਾਏ ਉਹਨਾਂ ਬੰਦੇ ਮਾਰ ਦੇ।
ਖਾਨਦਾਨੀ ਵੈਜ ਉਹਨਾਂ ਦਾ ਕਿਰਾਣਾ ਜੇ, ਬੌਰੀਆ ਹਕੀਮ ਬੜਾ ਹੀ ਸਿਆਣਾ ਜੇ, ਬੌਰੀਆ ਹਕੀਮ ਬੜਾ ਹੀ ਸਿਆਣਾ ਜੇ।
ਮੁੱਕ ਜਾਣਾ ਇਹਨੇ ਇਸ ਤੇਰਾ ਅਖੀਰ ਨੂੰ
ਹੱਡਾਂ ਵਿੱਚ ਚਿੱਤਾ ਪਰਚੀਆਂ ਪਿਰਾਣਾ ਜੇ ਬੋਰੀਆ ਹਕੀਮ ਬੜਾ ਹੀ ਸਿਆਣਾ ਜੇ ਬੋਰੀਆ ਹਕੀਮ ਬੜਾ ਹੀ ਸਿਆਣਾ ਜੇ
ਉਹ ਸੋਗ ਵਿੱਚ ਡੁੱਬੀ ਰਹਿੰਦੀ ਹੈ ਵਿਚਾਰੀ ਜੀ ਹੁਣੀ ਤਪ ਡਿੱਗਦੀ ਇਹਨੂੰ ਬਿਮਾਰੀ ਜੀ ਹੁਣੀ ਤਪ ਡਿੱਗਦੀ ਇਹਨੂੰ ਬਿਮਾਰੀ ਜੀ
ਇਸ ਤਰ੍ਹਾਂ ਦਿਨਾਂ ਚ ਇਹਨੇ ਮਾਰ ਜਾਣਾ ਦੇ ਬੋਰੀਆ ਹਕੀਮ ਬੜਾ ਹੀ ਸਿਆਣਾ ਦੇ ਬੋਰੀਆ ਹਕੀਮ ਬੜਾ ਹੀ ਸਿਆਣਾ ਦੇ
ਉਹ ਇਸ ਨੂੰ ਵਿਖਾਓ ਸੱਦ ਕੇ ਹਕੀਮ ਜੀ ਵੇਖ ਕੇ ਉਹ ਇਹਨੂੰ ਦੱਸੂਗਾ ਸਕੀਮ ਜੀ ਵੇਖ ਕੇ ਉਹ ਇਹਨੂੰ ਦੱਸੇਗਾ ਸਕੀਮ ਜੀ
ਹੁਣ ਪਾਣੀ ਭਾਵੇਂ ਪੈ ਜੇ ਬਦਲਾਣਾ ਜੇ ਬੋਰੀਆ ਹਕੀਮ ਬੜਾ ਹੀ ਸਿਆਣਾ ਜੇ ਬੋਰੀਆ ਹਕੀਮ ਬੜਾ ਹੀ ਸਿਆਣਾ ਜੇ
ਉਹ ਜਾਣੇ ਉਹਨਾਂ ਐਵੇਂ ਗੱਲਾਂ ਝੂਠ ਮੇਰੀਆਂ ਕੁੱਲੂ ਤੇ ਮਨਾਲੀਓਂ ਲਿਆਉਂਦਾ ਬੂਟੀਆਂ ਕੁੱਲੂ ਤੇ ਮਨਾਲੀਓਂ ਲਿਆਉਂਦਾ ਬੂਟੀਆਂ
ਮਨ ਦਾ ਖੁਦਾਰਾ ਉਹ ਸਦਾ ਹੀ ਪਾਣਾ ਜੇ ਬੋਰੀਆ ਹਕੀਮ ਬੜਾ ਹੀ ਸਿਆਣਾ ਜੇ ਬੋਰੀਆ ਹਕੀਮ ਬੜਾ ਹੀ ਸਿਆਣਾ ਜੇ
ਹੈਗਾ ਹੈ ਸਿਆਣਾ ਨਬਜ ਪਛਾਣਦਾ ਸੈਂਕੜੇ ਬਿਮਾਰੀਆਂ ਦੇ ਇਲਾਜ ਜਾਣਦਾ ਸੈਂਕੜੇ ਬਿਮਾਰੀਆਂ ਦੇ ਇਲਾਜ ਜਾਣਦਾ
ਜਰਨੈਲ ਸਿੰਘ ਕੋਲੋਂ ਪੁੱਛ ਲੋ ਟਿਕਾਣਾ ਜੇ ਬੋਰੀਆ ਹਕੀਮ ਬੜਾ ਹੀ ਸਿਆਣਾ ਜੇ ਬੋਰੀਆ ਹਕੀਮ ਬੜਾ ਹੀ ਸਿਆਣਾ ਜੇ
ਰਾਧਕਾ ਗੋਲੀ ਨੇ ਕਹਿਣਾ ਸ਼ੁਰੂ ਕੀਤਾ ਜਨਾਬ ਜੇ ਮੇਰੇ ਤੋਂ ਪੁੱਛਦੇ ਹੋ ਬੜਾ ਹੰਡਿਆ ਹੋਇਆ ਤਜਰਬੇਕਾਰ ਹਕੀਮ ਬਟਾਲੇ ਦੀ ਗਰੀਬਾਂ ਵਾਲੀ ਬਸਤੀ ਵਿੱਚ ਰਹਿੰਦਾ ਹੈ ਅੱਧ ਉਮਰ ਦਾ ਬੰਦਾ ਹੈ ਬੋਰੀਆ ਹਕੀਮ ਕਰਕੇ ਪ੍ਰਸਿੱਧ ਹੈ ਜੇ ਤੁਹਾਡਾ ਹੁਕਮ ਹੋਵੇ ਤਾਂ ਉਸ ਹਕੀਮ ਨੂੰ ਬੁਲਾ ਲਿਆ ਜਾਏ ਇਤਿਹਾਸ ਕਹਿੰਦਾ ਹੈ ਜਿਹੜੀ ਰਾਧਕਾ ਗੋਲੀ ਹੈ ਦਰਅਸਲ ਵਿੱਚ ਇਹ ਰਾਧਕਾ ਨਹੀਂ ਇਹ ਬੀਬੀ ਧਰਮ ਕੌਰ ਹੀ ਰਾਧਕਾ ਨੇ ਪੇਸ਼ ਵਿੱਚ ਪੁੱਜੀ ਹੈ ਤੇ ਜਿਸ ਹਕੀਮ ਦੀ ਉਹਨੇ ਦੱਸ ਪਾਈ ਹੈ ਉਹ ਬੋਰੀਆ ਕੋਈ ਹਕੀਮ ਨਹੀਂ ਦਰਅਸਲ ਉਹਨੇ ਭਾਈ ਸਾਹਿਬ ਭਾਈ ਬਿਜਲਾ ਸਿੰਘ ਨੂੰ ਲੈ ਕੇ ਜਾਣਾ ਹੈ ਜਿਸ ਮੌਕੇ ਤੇ ਇਸ ਗੋਲੀ ਨੇ ਰਾਧਕਾ ਗੋਲੀ ਨੇ ਨਵਾਬ ਨੂੰ ਦੱਸ ਪਾਈ ਨਵਾਬ ਬੜਾ ਖੁਸ਼ ਹੋਇਆ ਕਹਿੰਦਾ ਰਾਧਕਾ ਕਿੱਥੇ ਮੈਂ ਬੰਦੇ ਭੇਜਾਂਗਾ ਕਿੱਥੋਂ ਉਹਨੂੰ ਲੱਭਾਂਗਾ ਜੇ ਉਹਨੂੰ ਜਾਣਦੀਆਂ ਉਸ ਤਜਰਬੇਕਾਰ ਹਕੀਮ ਨੂੰ ਇੱਕ ਵਾਰੀ ਮੇਰੇ ਮਹਿਲ ਵਿੱਚ ਲੈ ਆਂਦਾ ਜਾਏ ਇਤਿਹਾਸ ਕਹਿੰਦਾ ਹੈ ਇਹ ਬੀਬੀ ਜੀ ਉੱਥੋਂ ਚੱਲੀ ਹੈ ਤੇ ਸਿੰਘਾਂ ਨੂੰ ਮਿਲੀ ਹੈ ਸਿੰਘਾਂ ਵੱਲੋਂ ਬਾਬਾ ਬਿਜਲਾ ਸਿੰਘ ਸਾਹਿਬ ਦੀ ਡਿਊਟੀ ਲੱਗੀ ਉਹ ਹਕੀਮ ਬਣ ਕੇ ਗਿਆ ਹੈ ਲਾਹੌਰ ਵਿੱਚ ਮਿਲਿਆ ਹੈ ਬੀਬੀ ਸੁੰਦਰੀ ਨੂੰ ਜਿਹਨੂੰ ਵੇਖ ਕੇ ਬੀਬੀ ਸੁੰਦਰੀ ਦੇ ਚਿਹਰੇ ਦੀ ਰੰਗਤ ਬਦਲ ਗਈ ਹੈ ਹੁਣ ਦੁਸ਼ਮਣ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਵਾਸਤੇ ਇਸ ਬਾਬਾ ਬਿਜਲਾ ਸਿੰਘ ਨੇ ਜੋ ਬੋਰੀਏ ਹਕੀਮ ਦੇ ਪੇਸ ਵਿੱਚ ਹੈ ਬੀਬੀ ਜੀ ਦਾ ਹੱਥ ਪਕੜ ਕੇ ਨਬਜਾਂ ਵੇਖ ਕੇ ਕੁਝ ਕਹਿਣਾ ਸ਼ੁਰੂ ਕੀਤਾ ਦਰਅਸਲ ਕਿਹਾ ਨਹੀਂ ਉਹਨੇ ਨਵਾਬ ਨੂੰ ਡਰਾ ਕੇ ਰੱਖਦਾ ਨਵਾਬ ਸਾਹਿਬ ਇਹਨੂੰ ਤਾਂ ਟਬਡਿੱਕ ਦੀ ਬਿਮਾਰੀ ਹੋ ਗਈ ਹੈ ਟਬਡਿੱਕ ਦਾ ਅਰਥ ਹੈ ਟੀਵੀ ਕਹਿੰਦਾ ਇਹ ਛੂਤ ਦਾ ਰੋਗ ਹੈ ਜਿਹੜਾ ਬੰਦਾ ਇਹਦੇ ਨੇੜੇ ਜਾਏਗਾ ਉਹਨੂੰ ਵੀ ਹੋ ਸਕਦਾ ਨਵਾਬ ਸਾਹਿਬ ਭੁੱਲ ਕੇ ਵੀ ਇਹਦੇ ਕੋਲ ਨਾ ਜਾਣਾ ਜਿਵੇਂ ਇਸ ਹਕੀਮ ਨੇ ਇਸ ਨਵਾਬ ਨੂੰ ਕਹਿਣਾ ਸ਼ੁਰੂ ਕੀਤਾ ਇਉਂ ਬਿਆਨ ਕੀਤਾ ਜਾ ਰਿਹਾ
ਵੇਖ ਹਕੀਮ ਜੀ ਨਬਜਾਂ ਨੂੰ ਵੇਖ ਹਕੀਮ ਜੀ ਨਬਜਾਂ ਮੁੱਖੋਂ ਇੰਜ ਫਰਮਾਉਂਦੇ ਨੇ ਮੈਨੂੰ ਮਾੜੇ ਲੱਛਣ ਰੋਗ ਦੇ ਨਜ਼ਰੀ ਆਉਂਦੇ ਨੇ ਮੈਨੂੰ ਮਾੜੇ ਲੱਛਣ ਰੋਗ ਦੇ ਨਜ਼ਰੀ ਆਉਂਦੇ ਨੇ
ਮੇਰਾ ਫਰਜ਼ ਹੈ ਤੁਹਾਨੂੰ ਸਭ ਕੁਝ ਹੀ ਸਮਝਾਉਣਾ ਜੇ ਸੁਣੋ ਖਾਣ ਜੀ ਸੁੰਦਰੀ ਦਾ ਜੇ ਲਾਜ ਕਰਾਉਣਾ ਜੇ ਸੁਣੋ ਖਾਣ ਜੀ ਸੁੰਦਰੀ ਦਾ ਜੇ ਲਾਜ ਕਰਾਉਣਾ ਜੇ
ਓ ਵੇਖ ਹਕੀਮ ਜੀ ਨਬਜਾਂ ਮੁੱਖੋਂ ਇੰਜ ਫਰਮਾਉਂਦੇ ਨੇ ਮੈਨੂੰ ਮਾੜੇ ਲੱਛਣ ਰੋਗ ਦੇ ਨਜ਼ਰੀ ਆਉਂਦੇ ਨੇ ਮੈਨੂੰ ਮਾੜੇ ਲੱਛਣ ਰੋਗ ਦੇ ਨਜ਼ਰੀ ਆਉਂਦੇ ਨੇ
ਮੇਰਾ ਫਰਜ਼ ਹੈ ਤੁਹਾਨੂੰ ਸਭ ਕੁਝ ਹੀ ਸਮਝਾਉਣਾ ਜੇ ਸੁਣੋ ਖਾਣ ਜੀ ਸੁੰਦਰੀ ਦਾ ਜੇ ਲਾਜ ਕਰਾਉਣਾ ਜੇ ਸੁਣੋ ਖਾਣ ਜੀ ਸੁੰਦਰੀ ਦਾ ਜੇ ਲਾਜ ਕਰਾਉਣਾ ਜੇ
ਇਸ ਦੇ ਖੂਨ ਦੇ ਅੰਦਰ ਪੂਰੀ ਬਣ ਗਈ ਟੀਵੀ ਹੈ ਮਰਨ ਕਿਨਾਰੇ ਪਹੁੰਚ ਗਈ ਥੋਡੀ ਤਾਂ ਬੀਵੀ ਹੈ ਮਰਨ ਕਿਨਾਰੇ ਪਹੁੰਚ ਗਈ ਥੋਡੀ ਤਾਂ ਬੀਵੀ ਐ।
ਉਹ ਇਹ ਛੂਤ ਦਾ ਰੋਗ ਹੈ ਔਖਾ ਬਹੁਤ ਹਟਾਉਣਾ ਜੇ, ਸੁਣੋ ਖਾਣ ਜੀ ਸੁੰਦਰੀ ਦਾ ਜੇ ਲਾਜ ਕਰਾਉਣਾ ਜੇ, ਸੁਣੋ ਖਾਣ ਜੀ ਸੁੰਦਰੀ ਦਾ ਜੇ ਲਾਜ ਕਰਾਉਣਾ ਜੇ।
ਇਸ ਦੇ ਰੋਗੀ ਕੋਲੇ ਭੁੱਲ ਕੇ, ਇਸ ਦੇ ਰੋਗੀ ਕੋਲ ਨਾ ਭੁੱਲ ਕੇ ਬੰਦਾ ਆਵੇ ਜੀ, ਹੋ ਜਾਂਦੀ ਹੈ ਉਸ ਨੂੰ ਜਿਹੜਾ ਹੱਥ ਲਗਾਵੇ ਜੀ, ਹੋ ਜਾਂਦੀ ਹੈ ਉਸ ਨੂੰ ਜਿਹੜਾ ਹੱਥ ਲਗਾਵੇ ਜੀ।
ਉਹ ਸੁਪਨੇ ਵਿੱਚ ਵੀ ਚੱਲਣਾ ਇਸ ਦੇ ਨੇੜੇ ਆਉਣਾ ਜੇ, ਸੁਣੋ ਖਾਨ ਜੀ ਸੁੰਦਰੀ ਦਾ ਜੇ ਲਾਜ ਕਰਾਉਣਾ ਜੇ, ਸੁਣੋ ਖਾਨ ਜੀ ਸੁੰਦਰੀ ਦਾ ਜੇ ਲਾਜ ਕਰਾਉਣਾ ਜੇ।
ਖੁੱਲੀ ਠੰਡੀ ਹਵਾ ਜੋ ਆਵੇ ਝੱਟ ਪਹਾੜਾਂ ਨੂੰ, ਅੰਮ੍ਰਿਤ ਵੇਲੇ ਚੰਗੀ ਹੈ ਰੋਗੀ ਦੀਆਂ ਨਾੜਾਂ ਨੂੰ,
ਮਾਸ ਤਿੱਤਰ ਮਰ ਗਾਬੀ ਮਛਲੀ ਪੁੰਨ ਖਵਾਉਣਾ ਜੇ, ਸੁਣੋ ਖਾਨ ਜੀ ਸੁੰਦਰੀ ਦਾ ਜੇ ਲਾਜ ਕਰਾਉਣਾ ਜੇ, ਸੁਣੋ ਖਾਨ ਜੀ ਸੁੰਦਰੀ ਦਾ ਜੇ ਲਾਜ ਕਰਾਉਣਾ ਜੇ।
ਉਹ ਨਿਰਮਲ ਜਲ ਦਰਿਆ ਦਾ ਹੋਵੇ ਵਗਦਾ ਪਾਣੀ ਜੀ, ਬੇੜੀ ਦੇ ਵਿੱਚ ਚਾਹੀਏ ਇਸ ਨੂੰ ਸੈਰ ਕਰਾਣੀ ਜੀ, ਬੇੜੀ ਦੇ ਵਿੱਚ ਚਾਹੀਏ ਇਸ ਨੂੰ ਸੈਰ ਕਰਾਣੀ ਜੀ।
ਉਹ ਨਿਰਮਲ ਜਲ ਦੇ ਨਾਲ ਹੀ ਇਸ ਨੂੰ ਨਿੱਤ ਨਹਾਉਣਾ ਜੇ, ਸੁਣੋ ਖਾਨ ਜੀ ਸੁੰਦਰੀ ਦਾ ਜੇ ਲਾਜ ਕਰਾਉਣਾ ਜੇ, ਸੁਣੋ ਖਾਨ ਜੀ ਸੁੰਦਰੀ ਦਾ ਜੇ ਲਾਜ ਕਰਾਉਣਾ ਜੇ।
ਉਹ ਕੁਸ ਤੇ ਸੋਹਣਾ ਹੋ, ਕੁਸ ਤੇ ਸੋਹਣਾ ਚਾਂਦੀ ਦੇਵਾਂ ਕੋਟ ਦਵਾਈਆਂ ਜੀ, ਜੜੀ ਬੂਟੀਆਂ ਜੋ ਮੇਰੇ ਸਮਝਣ ਦੇ ਵਿੱਚ ਆਈਆਂ ਜੀ, ਜੜੀ ਬੂਟੀਆਂ ਮੇਰੇ ਜੋ ਸਮਝਣ ਵਿੱਚ ਆਈਆਂ ਜੀ।
ਉਹ ਮੱਖਣ ਦੁੱਧ ਮਲਾਈ ਇਸ ਨੂੰ ਰੋਜ਼ ਪਿਆਉਣਾ ਜੇ, ਸੁਣੋ ਖਾਨ ਜੀ ਸੁੰਦਰੀ ਦਾ ਜੇ ਲਾਜ ਕਰਾਉਣਾ ਜੇ, ਸੁਣੋ ਖਾਨ ਜੀ ਸੁੰਦਰੀ ਦਾ ਜੇ ਲਾਜ ਕਰਾਉਣਾ ਜੇ।
ਉਹ ਜੇ ਇੰਨਾ ਪ੍ਰਬੰਧ ਤੂੰ, ਜੇ ਇੰਨਾ ਪ੍ਰਬੰਧ ਤੂੰ ਜਲਦੀ ਨਾਲ ਕਰਾ ਦੇਵੇਂ, ਜੋ ਜੋ ਮੰਗਾਂ ਚੀਜ਼ਾਂ ਮਿੰਟਾਂ ਵਿੱਚ ਲਿਆ ਦੇਵੇਂ, ਜੋ ਮੈਂ ਮੰਗਾਂ ਚੀਜ਼ਾਂ ਮਿੰਟਾਂ ਵਿੱਚ ਲਿਆ ਦੇਵੇਂ।
ਫਿਰ ਕਵੀ ਜਰਨੈਲ ਨੇ ਢਿੱਲਾ ਹੱਥ ਨਾ ਪਾਉਣਾ ਜੇ, ਸੁਣੋ ਖਾਨ ਜੀ ਸੁੰਦਰੀ ਦਾ ਜੇ ਲਾਜ ਕਰਾਉਣਾ ਜੇ, ਸੁਣੋ ਖਾਨ ਜੀ ਸੁੰਦਰੀ ਦਾ ਜੇ ਲਾਜ ਕਰਾਉਣਾ ਜੇ।
ਦਰਅਸਲ ਇਹ ਬੌਰੀਆ ਹਕੀਮ ਨਹੀਂ, ਇਹ ਸਿੰਘਾਂ ਨਾਲ ਭੇਜਿਆ ਹੋਇਆ ਪੇਸ ਬਦਲ ਕੇ ਬਰੂਪੀਆ ਬਣ ਕੇ ਬਾਬਾ ਬਿਜਲਾ ਸਿੰਘ ਸਾਹਿਬ ਜੀ ਗਏ ਹੋਏ ਨੇ। ਇਤਿਹਾਸ ਕਹਿੰਦਾ ਹੈ ਜਿਸ ਮੌਕੇ ਤੇ ਬਾਬਾ ਬਿਜਲਾ ਸਿੰਘ ਸਾਹਿਬ ਨੇ ਐਸਾ ਕ੍ਰਿਸ਼ਮਾ ਵਿਖਾਇਆ, ਇਹ ਕਹਿ ਦਿੱਤਾ ਵੀ ਇਹਨੂੰ ਛੂਤ ਦੀ ਬਿਮਾਰੀ ਹੈ, ਇਹ ਬਾਕੀ ਦੇ ਬੰਦਿਆਂ ਨੂੰ ਵੀ ਹੋ ਸਕਦੀ ਹੈ। ਫਿਰ ਨਵਾਬ ਦੀਆਂ ਬੇਗਮਾਂ ਨੇ ਕਹਿਣਾ ਸ਼ੁਰੂ ਕੀਤਾ, ਨਵਾਬ ਸਾਹਿਬ ਕਿਹੜੀ ਭੁੱਲ ਵਿੱਚ ਪਏ ਹੋ, ਕੱਢ ਦਿਓ ਇਹਨੂੰ ਘਰੋਂ, ਜੇ ਹੋਰ ਕਿਸੇ ਜੀ ਨੂੰ ਟੀਵੀ ਹੋ ਗਈ, ਜੇ ਤੈਨੂੰ ਹੀ ਢਵਡੇਕ ਦਾ ਰੋਗ ਹੋ ਗਿਆ ਤੇ ਫਿਰ ਕਿੱਥੋਂ ਇਲਾਜ ਕਰਾਵਾਂਗੇ। ਅੱਜ ਵਿਗਿਆਨਕ ਦਾ ਯੁੱਗ ਹੈ, ਟੀਵੀ ਦਾ ਇਲਾਜ ਚੱਲ ਪਿਆ ਹੈ, ਪਰ ਅੱਜ ਤੋਂ ਪੁਰਾਣਿਆਂ ਬਜ਼ੁਰਗਾਂ ਵਿੱਚ ਜੇ ਕਿਸੇ ਨੂੰ ਟੀਵੀ ਹੋ ਗਈ ਉਹਦਾ ਮਰਨ ਤੋਂ ਕੋਈ ਇਲਾਜ ਨਹੀਂ। ਦਇਆ ਸਿੰਘ ਨੇ ਜ਼ਿੰਦਗੀ ਬਿਲਾਸ ਵਿੱਚ ਲਿਖਿਆ ਹੈ, ਕਹਿੰਦਾ ਜਿਹਨੂੰ ਆਂਟ ਵਡੇਕ ਦਾ ਰੋਗ ਲੱਗਾ ਸਮਝੋ ਕੱਲ ਨੂੰ ਉਹ ਇਨਸਾਨ ਹੈ ਨਹੀਂ, ਡਰ ਗਿਆ ਸਾਰਾ ਹੀ ਅਮਲਾ ਫੈਲਾ। ਨਵਾਬ ਦਾ ਵੀ ਰੰਗ ਬੱਗਾ ਹੋ ਗਿਆ ਵੀ ਜੇ ਮੈਨੂੰ ਬਿਮਾਰੀ ਲੱਗ ਗਈ ਕੀ ਕਰਾਂਗਾ। ਬਾਬਾ ਬਿਜਲਾ ਸਿੰਘ ਜੋ ਹਕੀਮ ਦੇ ਪੇਸ ਵਿੱਚ ਸੀ ਉਹਨੇ ਪਹਿਲੀ ਸ਼ਰਤ ਰੱਖੀ, ਨਵਾਬ ਸਾਹਿਬ ਪਹਾੜਾਂ ਨੂੰ ਚੱਟ ਕੇ ਠੰਡੀ ਹਵਾ ਇਸ ਰੋਗੀ ਨੂੰ ਚੰਗੀ ਹੈ, ਬੇੜੀ ਵਿੱਚ ਬਿਠਾ ਕੇ ਨਿਰਮਲ ਜਲ ਕਿਸੇ ਦਰਿਆ ਅਬਲ ਤੋਂ ਸਮੁੰਦਰ ਦੀ ਸੈਰ ਕਰਾਈ ਜਾਵੇ ਤੇ ਚੰਗੀ ਹੈ। ਨਵਾਬ ਨੇ ਸੋਚਿਆ ਸਮੁੰਦਰ ਲਾਹੌਰੋਂ ਬੜੀ ਦੂਰ ਹੈ, ਤੇ ਬਾਬਾ ਬਿਜਲਾ ਸਿੰਘ ਨੇ ਕਹਿਣਾ ਸ਼ੁਰੂ ਕੀਤਾ, ਨਵਾਬ ਪਹਾੜਾਂ ਵਾਲੇ ਪਾਸੇ ਨੂੰ ਕੋਈ ਦਰਿਆ ਵੇਖ ਲਓ, ਚਾਰ ਚੁਫੇਰੇ ਚੱਲ ਹੋਵੇ, ਜਿੱਥੇ ਸ਼ਿਕਾਰ ਵੀ ਮਿਲਦਾ ਹੋਵੇ, ਠੰਡੀਆਂ ਪੌਣਾ ਹੋਣ, ਨਿਰਮਲ ਜਲ ਹੋਵੇ, ਜੇ ਉੱਥੇ ਲਿਜਾ ਕੇ ਸੁੰਦਰੀ ਦਾ ਵਿਸਰਾਮ ਕਰਾ ਦਿੱਤਾ ਜਾਏ ਤੇ ਮੈਂ ਸੁੰਦਰੀ ਦਾ ਇਲਾਜ ਕਰ ਸਕਦਾ ਹਾਂ। ਕਹਿੰਦੇ ਨਵਾਬ ਨੇ ਉਸੇ ਵੇਲੇ ਹੁਕਮ ਦਿੱਤਾ ਵੀ 200 ਬੰਦਾ ਮੇਰੀ ਫੌਜ ਦਾ ਤਿਆਰ ਹੋਵੇ, ਕੱਲ ਨੂੰ ਆਉਂਦੇ ਸ਼ੰਭਾਂ ਦੇ ਵਾਰ ਵਾਰ ਦਰਿਆ ਦੇ ਕਿਨਾਰੇ ਉੱਤੇ ਤੰਬੂ ਲਾ ਦਿੱਤੇ ਜਾਣ ਤੇ ਰੋਜ਼ ਹੀ ਸੁੰਦਰੀ ਨੂੰ ਖੁੱਲੀ ਹਵਾ ਵਿੱਚ ਰੱਖਿਆ ਜਾਏ। ਤੇ ਨਾਲ ਹੀ ਪੁੱਛਿਆ ਵੀ ਬੌਰੀਆ ਸਾਹਿਬ ਕਿੰਨੇ ਕੁ ਚਿਰ 'ਚ ਇਲਾਜ ਹੋਵੇਗਾ? ਤੇ ਬੌਰੀਆ ਸਾਹਿਬ ਨੇ ਕਿਹਾ, ਜਨਾਬ ਇਹ ਤਾਂ ਮੈਂ ਜਾਣਦਾ ਹੈ ਜਿਹਨੇ ਤਾਂਤਾਂ ਮਾਰ ਕੇ ਦੁਆ ਤਿਆਰ ਕੀਤੀ ਹੈ, ਜੇ ਮਹਿੰਗੇ ਤੋਂ ਮਹਿੰਗਾ ਇਲਾਜ ਛੇਤੀ ਕਰਾਊਂ ਤਾਂ ਇਹੋ ਜਿਹੇ ਮਰੀਜ਼ ਨੂੰ ਤੇ ਮੈਂ ਕੋਈ ਦਿਨਾਂ ਵਿੱਚ ਹੀ ਠੀਕ ਕਰ ਸਕਦਾ। ਨਵਾਬ ਨੇ ਆਖਿਆ, ਜਿੰਨੇ ਆਖੇ ਪੈਸੇ ਜੋ ਆਖੇ ਦੇ ਦਿੱਤਾ ਜਾਏਗਾ, ਪਰ ਸੁੰਦਰੀ ਜ਼ਰੂਰ ਵਜਣੀ ਚਾਹੀਦੀ ਹੈ। ਭੋਚੜ ਕੇ ਨਵਾਬ ਨੂੰ ਬੀਬੀ ਸੁੰਦਰੀ ਨੂੰ ਲੈ ਕੇ ਬਾਬਾ ਬਿਜਲਾ ਸਿੰਘ ਅਤੇ ਬੀਬੀ ਤਰਮ ਕੌਰ ਜੀ ਇਹ ਕੱਲ੍ਹ ਨੂੰ ਆਂਡੇ ਸ਼ੰਭਾਂ ਦੇ ਵਾਰ ਵਾਰ ਇੱਕ ਦਰਿਆ ਦੇ ਕਿਨਾਰੇ ਉੱਤੇ ਅਪੜੇ ਨੇ। ਕਹਿੰਦੇ ਨਵਾਬ ਨੇ ਤੰਬੂ ਲਾ ਦਿੱਤੇ ਗਏ ਨੇ, ਨਵਾਬ ਨੇ 200 ਬੰਦਾ ਆਪਣੇ ਨਾਲ ਲਿਆ, ਕੋਈ ਸੁੰਦਰੀ ਨੂੰ ਛਿੜਵਾ ਕੇ ਨਾ ਲੈ ਜਾਂਦਾ ਹੋਵੇ। ਰੋਜ਼ ਬੀਬੀ ਸੁੰਦਰੀ ਨੂੰ ਬੇੜੀ ਵਿੱਚ ਸੈਰ ਕਰਾਈ ਜਾਣ ਲੱਗੀ। ਉੱਧਰ ਬੀਬੀ ਤਰਮ ਕੌਰ ਨੇ ਗੁਰੂ ਕੇ ਖਾਲਸੇ ਬਾਬਾ ਬਲਵੰਤ ਸਿੰਘ ਸਾਹਿਬ ਤੇ ਸ਼ਾਮ ਸਿੰਘ ਨਾਲੇ ਨੂੰ ਸਿਨਿਆ ਭੇਜ ਦਿੱਤਾ। ਜਦੋਂ ਪਤਾ ਲੱਗਾ ਕਿ ਸਾਡੀ ਭੈਣ ਅੱਜ ਕੱਲ੍ਹ ਨੂੰ ਆਂਡਿਆ ਸ਼ੰਭਰ ਦੇ ਵਾਰ ਵਾਰ ਇੱਕ ਦਰਿਆ ਦੇ ਕਿਨਾਰੇ ਉੱਤੇ ਲਿਆਂਦੀ ਗਈ ਹੈ, ਚਾਹ ਚੜ ਗਿਆ ਸਿੰਘਾਂ ਨੂੰ। 200 ਬੰਦਾ ਨਵਾਬ ਕੋਲਾਂ ਸੀ। ਕਹਿੰਦੇ 100 ਸਿੰਘ ਪੂਰਾ ਬਹਾਦਰ ਬਲਵੰਤ ਸਿੰਘ ਨੇ ਤਿਆਰ ਕੀਤਾ। ਚੰਗੀਆਂ ਪੱਥਰ ਉੱਤੇ ਰਹਿ ਗਏ, ਤਲਵਾਰਾਂ ਵੀ ਤਿੱਖੀਆਂ ਕੀਤੀਆਂ ਗਈਆਂ, ਤੀਰਾਂ ਨਾਲ ਪੱਥੇ ਪਰਲੇ ਗਏ ਨੇ। ਹੋ ਕੇ ਘੋੜਿਆਂ ਤੇ ਸਵਾਰ 100 ਸਿੰਘ ਜਿਵੇਂ ਇੱਕ ਦਿਨ ਨਵਾਬ ਉੱਤੇ ਹਮਲਾ ਬੋਲ ਕੇ ਬੀਬੀ ਸੁੰਦਰੀ ਨੂੰ ਛਡਾ ਕੇ ਖੜਦਾ ਹੈ, ਇਹੋ ਬੇਨਤੀ ਕੀਤੀ ਜਾ ਰਹੀ।
ਲਾਲ ਲਹੂ ਜੈ ਪਖਦੇ ਨੇਤਰ ਉਂਡੇ ਦਿਸਨ ਮਸ਼ੇਰੇ, ਆਣ ਖਾਣ ਤੇ ਹਮਲਾ ਕਰਤਾ ਸਿੰਘਾਂ ਸਿਖਰ ਦੁਪਹਿਰੇ। ਤੂੰ ਤਲਵਾਰਾਂ ਪੈ ਗਈ ਜੋਧੇ ਚੋਟ ਨਿਗਾਰੀ ਲਾ ਕੇ, ਵਿੱਚ ਪਲਾਂ ਦੇ ਲੈ ਗਏ ਸੀ ਸਿੰਘ ਸੁੰਦਰੀ ਨੂੰ ਛਡਵਾ ਕੇ। ਲਾਲ ਲਹੂ ਜੈ ਪਖਦੇ ਨੇਤਰ ਉਂਡੇ ਦਿਸਨ ਮਸ਼ੇਰੇ, ਆਣ ਖਾਣ ਤੇ ਹਮਲਾ ਕਰਤਾ ਸਿੰਘਾਂ ਸਿਖਰ ਦੁਪਹਿਰੇ। ਤੂੰ ਤਲਵਾਰਾਂ ਪੈ ਗਈ ਜੋਧੇ ਚੋਟ ਨਿਗਾਰੀ ਲਾ ਕੇ, ਵਿੱਚ ਪਲਾਂ ਦੇ ਲੈ ਗਏ ਸੀ ਸਿੰਘ ਸੁੰਦਰੀ ਨੂੰ ਛਡਵਾ ਕੇ। ਜਿਉਂ ਅਸਮਾਨੋ ਕੜਕੀ ਬਿਜਲੀ ਆਣ ਧਰਤ ਤੇ ਪੈਂਦੀ, ਆ ਗਿਆ ਕਾਲਜ ਨਾਂ ਦਾ ਨੇੜੇ ਮਾਰਿਓ ਨਾਨੂ ਲੈਂਦੀ। ਖਾਬਾਜ ਬਟੇਰਿਆਂ ਉੱਤੇ ਝਵਟ ਪਵੇ ਜਿਉਂ ਆ ਕੇ, ਵਿੱਚ ਪਲਾਂ ਦੇ ਲੈ ਗਏ ਸੀ ਸਿੰਘ ਸੁੰਦਰੀ ਨੂੰ ਛਡਵਾ ਕੇ। ਵੀਰ ਬੱਬਰ ਬਲਵੰਤ ਸਿੰਘ ਨੇ ਉੱਚੀ ਛੱਡ ਜੰਕਾਰਾ, ਨਿਕਲ ਜਾਏ ਨਾ ਖਾਣ ਜਿਉਂ ਦਾ ਮਾਰਿਆ ਇੰਜ ਲਲਕਾਰਾ। ਕਲਗੀ ਧਰ ਦੇ ਸ਼ੇਰੋ ਮਾਰੋ ਛੇਲੇ ਰਣ ਵਿੱਚ ਟਾਕੇ, ਵਿੱਚ ਪਲਾਂ ਦੇ ਲੈ ਗਏ ਸੀ ਸਿੰਘ ਸੁੰਦਰੀ ਨੂੰ ਛਡਵਾ ਕੇ। 100 ਸਿੰਘ ਤੇ 200 ਵੈਰੀ ਭੇੜ ਪਿਆ ਵਿੱਚ ਰਣਦੇ, ਜਿਉਂ ਮਿਰਗਾਂ ਦੀ ਟੋਲੀ ਉੱਤੇ ਸ਼ੇਰ ਟੁੱਟ ਪਏ ਬਣਦੇ। ਰਣ ਵਿੱਚ ਫੌਜ ਤੁਰਕ ਦੀ ਰੋਲੀ ਤੇਗ ਜੋਰ ਦੀਵਾ ਕੈ, ਵਿੱਚ ਪਲਾਂ ਦੇ ਲੈ ਗਏ ਸੀ ਸਿੰਘ ਸੁੰਦਰੀ ਨੂੰ ਛੱਡਵਾ ਕੈ। ਬਈ ਬਿਜਲਾ ਸਿੰਘ ਤੇ ਬੀਬੀ ਸੁੰਦਰੀ ਤੀਜੀ ਬੀਬੀ ਧਰਮ, ਇਹਨਾਂ ਵੀ ਝੱਟ ਖੋਲੇ ਘੋੜੇ ਤੇਜ ਦੁੜਾ ਲੈ ਹਰਨੋ। ਜੰਗਲ ਵੱਲ ਮੋੜੀਆਂ ਵਾਗਾਂ ਆਪਣਾ ਆਪ ਬਚਾ ਕੇ, ਵਿੱਚ ਪਲਾਂ ਦੇ ਲੈ ਗਏ ਸੀ ਸਿੰਘ ਸੁੰਦਰੀ ਨੂੰ ਛਡਵਾ ਕੇ। ਵੇਖਿਆ ਜਦ ਬਲਵੰਤ ਸਿੰਘ ਨੇ ਖਾਣ ਖਿਸਕ ਹੈ ਚੱਲਿਆ, ਤੇਜ ਦੜਾ ਕੇ ਘੋੜਾ ਆਪਣਾ ਆਣੇ ਉਸ ਨੂੰ ਠੱਲਿਆ। ਤੇਗ ਮਾਰ ਬਲਵੰਤ ਸਿੰਘ ਨੇ ਸੁੱਟ ਦਿੱਤਾ ਚਿਟਕਾ ਕੇ, ਵਿੱਚ ਪਲਾਂ ਦੇ ਲੈ ਗਏ ਸੀ ਸਿੰਘ ਸੁੰਦਰੀ ਨੂੰ ਛਡਵਾ ਕੇ। ਮਾਰੇ ਗਏ ਕੁਝ ਦੌੜ ਗਏ ਸੀ ਮੁਗਲ ਬਚਾ ਕੇ ਜਾਨਾ, ਸਿੰਘਾਂ ਦੀ ਕਰਨੀ ਜਾਣੇ ਕੁੱਲ ਜਮਾਨਾ।
ਅੰਤ ਮੇਜਰਾ ਮਰਦ ਜਿਉਂਦੇ ਕਦੇ ਨਾ ਅਣਖੀ ਗਵਾ ਕੇ ਵਿੱਚ ਭਲਾ ਦੇ ਲੈ ਗਏ ਸੀ ਸਿੰਘ ਸੁੰਦਰੀ ਨੂੰ ਛਿਟਵਾ ਕੇ।
ਇੱਕ ਵਾਰੀ ਹਿੰਮਤ ਕਰਕੇ ਬਹਾਦਰ ਬਲਵੰਤ ਸਿੰਘ ਨੇ ਆਪਣੀ ਭੈਣ ਬੀਬੀ ਸੁੰਦਰੀ ਨੂੰ ਛਿੜਵਾ ਲਿਆ। ਨਵਾਬ ਦੇ ਟੋਟੇ ਕਰ ਦਿੱਤੇ। ਵਹਿੰਦੀ ਹੋਈ ਨਵਾਬ ਦੀ ਫੌਜ ਕੁਝ ਮੈਦਾਨ ਵਿੱਚ ਮਾਰੀ ਗਈ ਤੇ ਕੁਝ ਦੌੜ ਗਈ। ਇਤਿਹਾਸ ਵਿੱਚ ਡਾਕਟਰ ਵੀਰ ਸਿੰਘ ਲਿਖਦਾ ਹੈ, ਸੁੰਦਰੀ ਅੱਗੇ ਨਡਾਲ ਸੀ ਪਰ ਇੱਥੋਂ ਦੌੜਨ ਲੱਗਿਆ ਇੱਕ ਮੁਸਲਮਾਨ ਦੀ ਤਲਵਾਰ ਦਾ ਵਾਰ ਬੀਬੀ ਸੁੰਦਰੀ ਤੇ ਹੋਰ ਚੱਲ ਗਿਆ। ਕੱਲ ਨੂੰ ਆਉਂਦੇ ਛੰਬਾ ਵਿੱਚ ਸਿੰਘ ਲੈ ਗਏ ਹਨ। ਬੀਬੀ ਸੁੰਦਰੀ ਨੇ ਕਿਹਾ, ਵੀਰ ਜੀ ਜਖਮੀ ਤਨੇ ਨੇ ਇਉਂ ਜਾਪਦਾ ਹੈ ਜਿਵੇਂ ਤੁਰ ਦਰਗਾਹ ਵਿੱਚੋਂ ਸੱਦਾ ਆ ਗਿਆ ਹੈ। ਮੇਰਾ ਦਿਲ ਕਹਿੰਦਾ ਹੈ ਇੱਕ ਵਾਰੀ ਮੈਂ ਜਗਤ ਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਦੀ ਬਾਣੀ ਤੋਂ ਲੈ ਕੇ ਸਾਡੇ ਗੁਰੂਆਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੀ ਬਾਣੀ ਇੱਕ ਵਾਰੀ ਸੁਣਨੀ ਚਾਹੁੰਦੀ ਹਾਂ। ਕਹਿੰਦੇ ਨੇ ਪਾਠ ਰੱਖ ਦਿੱਤਾ ਗਿਆ। ਬੀਬੀ ਸੁੰਦਰੀ ਨੇ ਚੌਂਕੜਾ ਲਾ ਲਿਆ। ਸਾਰਾ ਹੀ ਪਾਠ ਜਪਜੀ ਸਾਹਿਬ ਤੋਂ ਲੈ ਕੇ 18-20 ਤੱਕ ਬੀਬੀ ਸੁੰਦਰੀ ਜੀ ਨੇ ਬੈਠ ਕੇ ਸੁਣਿਆ। ਕਹਿੰਦੇ ਨੇ ਕਿ ਜਦੋਂ ਭੋਗ ਪਿਆ ਅਰਦਾਸ ਹੋਣ ਲੱਗੀ, ਇਤਿਹਾਸ ਕਹਿੰਦਾ ਸਾਰਾ ਸਿੱਖ ਉਸ ਮੌਕੇ ਦੇ ਬਹਾਦਰ ਯੋਧੇ ਗੁਰੂ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ ਅਰਦਾਸ ਵਿੱਚ ਜੁੜੇ ਨੇ। ਯਾਦ ਰੱਖੋ ਸਭ ਤੋਂ ਵੱਡੀ ਮਹਾਨਤਾ ਹੈ ਅਰਦਾਸ ਦੀ। ਕਿਤੇ ਵੀ ਅਖੰਡ ਪਾਠ ਸਾਹਿਬ ਦਾ ਭੋਗ ਪੈਂਦਾ ਹੋਵੇ ਜਿੱਥੋਂ ਤੱਕ ਅਰਦਾਸ ਦੀ ਆਵਾਜ਼ ਜਾਂਦੀ ਹੈ, ਗੁਰਮੁਖ ਪਿਆਰਾ ਗੁਰੂ ਨੂੰ ਮੰਨਣ ਵਾਲਾ ਹੱਥ ਜੋੜ ਕੇ ਖਲੋ ਜਾਇਆ ਕਰਦਾ ਹੈ। ਸਾਰੀ ਸੰਗਤ ਸਾਰੇ ਸਿੱਖ ਅਰਦਾਸ ਵਿੱਚ ਜੁੜੇ ਬੈਠੇ ਨੇ। ਇਤਿਹਾਸ ਕਹਿੰਦਾ ਹੈ ਅਰਦਾਸੀਏ ਸਿੰਘ ਨੇ ਜਦੋਂ ਅਰਦਾਸ ਕਰਦਿਆਂ ਅਖੀਰ ਤੇ ਜਾ ਕੇ ਆਖਿਆ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਕਹਿੰਦੇ ਨੇ ਸਾਰੀ ਸੰਗਤ ਨੇ ਮੱਥਾ ਟੇਕਿਆ। ਮੱਥਾ ਟੇਕਣ ਵਾਲੇ ਤਾਂ ਜਕਾਰੇ ਛੱਡਣ ਲਈ ਉੱਠ ਖਲੋਤੇ ਨੇ ਪਰ ਬੀਬੀ ਸੁੰਦਰੀ ਨੇ ਐਸਾ ਧਰਤੀ ਉੱਤੇ ਮੱਥਾ ਟੇਕਿਆ। ਡਾਕਟਰ ਵੀਰ ਸਿੰਘ ਕਹਿੰਦਾ ਹੈ ਉਹਦੀ ਆਤਮਾ ਪਰਮਾਤਮਾ ਵਿੱਚ ਅਭੇਦ ਹੋ ਚੁੱਕੀ ਸੀ। ਉਹਦਾ ਪਵਿੱਤਰ ਸਰੀਰ ਜਿਹੜਾ ਸੀ ਪੰਜ ਪੂਤਕ ਸਰੀਰ ਇੱਥੇ ਪਿਆ ਰਿਹਾ। ਉਹਦੀ ਰੂਹ ਸੁਰਖਰੂ ਹੋ ਕੇ ਪਾਤਸ਼ਾਹ ਦੇ ਚਰਨਾਂ ਵਿੱਚ ਜਾ ਪੁੱਜੀ। ਸਿੰਘਾਂ ਨੇ ਬੜੀ ਸ਼ਾਨ ਨਾਲ ਕਾਨੂੰ ਆਂਡੇ ਸ਼ੰਭ ਵਿੱਚ ਬੀਬੀ ਸੁੰਦਰੀ ਦਾ ਸੰਸਕਾਰ ਕੀਤਾ। ਇਹ ਸੀ ਅਮਰ ਗਾਥਾ ਬਹਾਦਰ ਬੀਬੀ ਸੁੰਦਰੀ। ਇਤਿਹਾਸ ਕਹਿੰਦਿਆਂ ਮੇਰੇ ਤੋਂ ਕਈ ਪ੍ਰਕਾਰ ਦੀਆਂ ਪੁੱਲਾਂ ਹੋ ਗਈਆਂ ਹੋਣਗੀਆਂ। ਖਿਮਾ ਹੈ ਕਿਉਂਕਿ ਗੁਰੂ ਕੀ ਸੰਗਤ ਦਾ ਹੁਕਮ ਸੀ ਕਿ ਸੁੰਦਰੀ ਦਾ ਦੂਜਾ ਭਾਗ ਪੇਸ਼ ਕੀਤਾ ਜਾਏ। ਕਰ ਦਿੱਤਾ, ਕਿਹੋ ਜਿਹਾ ਲੱਗਾ? ਚਿੱਠੀ ਪੱਤਰ ਲਿਖ ਦੇਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।